चरण कमल की आश प्यारे जम कंकर नस गए विचारे तू चित आवह तेरी माया सिमरत नाम सगल रोग खया अनक दुख देव अवरा कौ पहुंच न सक है जन तेरे को दर्श तेरे की प्यास मन लागी सहज आनंद बसै बैरागी नानक की अरदास सुनी जै केवल नाम हृदय मह दीजै नानक की अरदास सुनी जै केवल नाम हृदय मह दीजै वाहे गुरु वाहे गुरु वाहे ਜੁਗੋ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਗੋਦ ਵਿਚ ਬੈਠੀ ਗੁਰੂ ਪਿਆਰੀ ਸਾਧ ਸੰਗਤ ਆਓ ਸਭ ਮਾਈ ਭਾਈ ਗੁਰੂ ਚਰਨਾਂ ਵਿਚ ਹਾਜ਼ਰੀ ਲਵਾਉਣ ਵਾਸਤੇ ਫਤਿਹ ਦਾ ਸਿਮਨ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰ ਮਹਾਰਾਜ ਜੀ ਦੀ ਅਪਾਰ ਬਖਸ਼ਿਸ਼ ਹੋਈ ਹੈ ਐਸੇ ਕਲਯੁਗ ਦੇ ਭਿਆਨ ਸਮੇਂ ਦੇ ਅੰਦਰ ਆਪਾਂ ਸਾਰਿਆਂ ਨੂੰ ਸਤਸੰਗਤ ਦੀਆਂ ਸੁਭਾਗ ਕੜੀਆਂ ਪ੍ਰਾਪਤ ਹੋਈਆਂ ਨੇ। ਗੁਰੂ ਘਰ ਦੇ ਨਿਮਾਣੇ ਸੇਵਕ ਬੀਰੀ ਪੀਰੀ ਸੇਵਕ ਜਥਾ ਜਿਨ੍ਹਾਂ ਨੇ ਸਤਿਗੁਰ ਦੀ ਕਿਰਪਾ ਦਾ ਸਦਕਾ, ਬਖਸ਼ਿਸ਼ ਦਾ ਸਦਕਾ ਐਸਾ ਉਦਮ ਕੀਤਾ, ਇਸ ਸਥਾਨ ਤੇ ਤਿੰਨ ਦਿਨ ਦੇ ਸਮਾਗਮ ਗੁਰੂ ਮਾਨਿਓ ਗ੍ਰੰਥ ਚੇਤਨ ਸਮਾਗਮ ਰੱਖੇ ਹਨ, ਜਿਨ੍ਹਾਂ ਦੇ ਅੱਜ ਦੂਸਰੇ ਦਿਨ ਦੇ ਸਮਾਗਮਾਂ ਦੀਆਂ ਹਾਜ਼ਰੀਆਂ ਗੁਰੂ ਸੰਗਤਾਂ ਭਰ ਰਹੀਆਂ ਨੇ। ਦਾਸ ਤੋਂ ਪਹਿਲਾਂ ਆਪ ਜੀਆਂ ਨੇ ਰਾਗੀ ਸਿੰਘਾਂ ਪਾਸੋਂ ਬੜੇ ਪਿਆਰ ਨਾਲ ਦਰਗਾਹੀ ਬਾਣੀ ਦੇ ਕੀਰਤਨ ਸਰਵਣ ਕੀਤੇ ਨੇ। ਜੋ ਬਾਕੀ ਸਮਾਂ ਹੈ ਉਸ ਨੂੰ ਵੀ ਸਫਲ ਕਰਨ ਵਾਸਤੇ ਮਨ ਚਿੱਤ ਬਿਰਤੀਆਂ ਇਕਾਗਰ ਕਰਕੇ ਗੁਰਸ਼ਬਦ ਨਾਲ ਜੁੜੋ ਤਾਂ ਕਿ ਸਵਾਸਾਂ ਨੂੰ ਸਫਲ ਕੀਤਾ ਜਾਵੇ। ਗੁਰੂ ਮਾਨਿਓ ਗ੍ਰੰਥ ਸਾਡੀ ਸੁਰਤ ਸ਼ਬਦ ਗੁਰੂ ਨਾਲੋਂ ਟੁੱਟ ਕੇ ਹੋਰ ਜਗ੍ਹਾ ਭਟਕ ਰਹੀ ਹੈ। ਸਾਰੇ ਦੁੱਖਾਂ ਦਾ ਕਾਰਨ ਇਹੀ ਹੈ ਔਰ ਜੇਕਰ ਸਾਡੀ ਸੁਰਤ ਸ਼ਬਦ ਗੁਰੂ ਨਾਲ ਜੁੜ ਜਾਵੇ ਅਸੀਂ ਸੁੱਖਾਂ ਦੇ ਸਾਗਰ ਵਿੱਚ ਤਨ ਮਨ ਕਰਕੇ ਚੁੱਭੀਆਂ ਲਾਵਾਂਗੇ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨਾਲ ਤਾਂ ਹੀ ਅਸੀਂ ਜੁੜ ਸਕਦੇ ਹਾਂ ਜੇਕਰ ਸਤਿਗੁਰ ਦਾ ਹੁਕਮ ਮੰਨੀਏ, ਉਹਦੀ ਯਾਦ ਵਿੱਚ ਜੁੜੀਏ। ਆਓ ਸਾਰੇ ਮਿਲ ਕੇ ਗੁਰੂ ਚਰਨਾਂ ਵਿੱਚ ਅਰਦਾਸ ਕਰੀਏ ਕਿ ਸਾਡੇ ਹਿਰਦੇ ਵਿੱਚ ਉਸ ਮਾਲਕ ਦੀ ਯਾਦ ਵਸ ਜਾਵੇ, ਸਾਡੀ ਸੁਰਤ ਸ਼ਬਦ ਗੁਰੂ ਨਾਲ ਜੁੜ ਜਾਵੇ, ਕੋਈ ਵੀ ਰਸਨਾ ਖਾਲੀ ਨਾ ਰਹੇ, ਸਭ ਨੇ ਆਪਣੀ ਵਾਰੀ ਸਿਰ ਸ਼ਬਦ ਚ ਬੋਲਣ ਦੀ ਖੇਚਲ ਕਰਨੀ ਹੈ। ਵਿਸਰ ਨਾਹੀ ਦਾਤਾ, ਵਿਸਰ ਨਾਹੀ ਦਾਤਾਰ, ਵਿਸਰ ਨਾਹੀ ਦਾ ਤਾਰ ਆਪਣਾ ਨਾਮ ਦੇਹੋ। ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਇਹੋ। ਇਹ ਅਰਦਾਸ ਆਪਾਂ ਗੁਰੂ ਚਰਨਾਂ ਵਿਚ ਕਰਨੀ, ਕਿਉਂਕਿ ਸੁਖ ਯਾਦ ਵਿਚ ਹੈ, ਦੁੱਖ ਵਿਸਰਨ ਵਿਚ। ਬਾਕੀ ਚੀਜ਼ਾਂ ਤੁਸੀਂ ਦੇਖੋ ਆਪਣੇ ਸੈਂਟਰ ਨਾਲ ਜੁੜੀਆਂ ਹੋਈਆਂ। ਇਹ ਜੀਵ ਭਟਕ ਰਿਹਾ, ਅੱਗ ਦਾ ਸੈਂਟਰ ਸੂਰਜ ਹੈ। ਤੁਸੀਂ ਇੱਕ ਮੋਮਬੱਤੀ ਬਾਲ ਲਓ, ਦੇਖੋ ਉਸਦੀ ਲਾਟ ਉੱਪਰ ਨੂੰ ਜਾ ਰਹੀ ਹੈ। ਉਹਨੂੰ ਤੁਸੀਂ ਖੱਬੇ ਪਾਸੇ ਕਰੋ, ਸੱਜੇ ਕਰੋ, ਲਾਟ ਉੱਪਰ ਜਾਏਗੀ। ਜੇ ਆਪਾਂ ਉਸ ਮੋਮਬੱਤੀ ਨੂੰ ਉਲਟੀ ਵੀ ਕਰ ਦਈਏ ਤਾਂ ਉਸਦੀ ਲਾਟ ਥੱਲੇ ਨੂੰ ਨਹੀਂ ਜਾਏਗੀ, ਉੱਪਰ ਨੂੰ ਜਾਏਗੀ। ਕਿਉਂ? ਉਹ ਆਪਣੇ ਸੈਂਟਰ ਨਾਲ ਜੁੜੀ ਹੋਈ ਹੈ। ਪਾਣੀ ਦਾ ਸੈਂਟਰ ਥੱਲੇ ਹੈ, ਤੁਸੀਂ ਪਾਣੀ ਨੂੰ ਘੁਮਾ ਕੇ ਕਿਸੇ ਪਾਸੇ ਸੁੱਟੋ, ਪਾਣੀ ਥੱਲੇ ਨੂੰ ਜਾਏਗਾ। ਤੁਸੀਂ ਦਰਿਆ ਦੇਖੋ ਕਿਵੇਂ ਦਿਨ ਰਾਤ ਚੱਲ ਰਹੇ ਨੇ, ਕਿਉਂਕਿ ਪਾਣੀ ਆਪਣੇ ਸੈਂਟਰ ਨਾਲ ਜੁੜਿਆ ਹੋਇਆ। ਜੀਵ ਆਪਣੇ ਸੈਂਟਰ ਨਾਲੋਂ ਟੁੱਟ ਕੇ ਭਟਕ ਰਿਹਾ ਹੈ। ਜੇਕਰ ਇਹ ਜੁੜ ਜਾਵੇ ਸਾਰੇ ਸੁੱਖਾਂ ਦੀ ਇਸ ਨੂੰ ਪ੍ਰਾਪਤੀ ਹੋ ਜਾਏਗੀ। ਆਪਾਂ ਸਾਰਿਆਂ ਨੇ ਅਰਦਾਸ ਕੀਤੀ ਹੈ, ਵਿਸਰ ਨਾਹੀ ਦਾਤਾਰ। ਕਿਉਂ? ਵਿਸਰਨ ਵਿਚ ਦੁੱਖ ਹੈ, ਹਰ ਵਿਸਰਤ ਸਦਾ ਖੁਆਰੀ। ਜਿਨ੍ਹਾਂ ਨੂੰ ਉਹਦੀ ਯਾਦ ਵਿਸਰ ਗਈ, ਮਰ ਕਹਿੰਦੇ ਉਹ ਸਦਾ ਖੁਆਰ ਹੁੰਦੇ ਨੇ। ਹਰ ਵਿਸਰਤ ਸਦਾ ਖੁਆਰੀ, ਤਾਂ ਕੋ ਧੋਖਾ ਕਹਾਂ ਵਿਆਪੈ ਜਾਂ ਕੋ ਓੜ ਤੁਹਾਰੀ। ਬਿਨ ਸਿਮਰਨ ਜੋ ਜੀਵਨ ਬਲਨਾ ਸਰਬ ਜੈਸੇ ਅਰਜਾਰੀ। ਨਵ ਖੰਡਨ ਕੋ ਰਾਜ ਕਮਾਵੈ ਅੰਤ ਚਲੈ ਗੋ ਹਾਰੀ। ਜੇਕਰ ਹਿਰਦੇ ਵਿਚ ਮਾਲਕ ਦੀ ਯਾਦ ਨਹੀਂ, ਸਾਹਿਬ ਕਹਿੰਦੇ ਚਾਹੇ ਨੌ ਖੜ ਪ੍ਰਿਥਵੀ ਦਾ ਰਾਜਾ ਹੋਵੇ, ਸਾਰੀ ਧਰਤੀ ਤੇ ਉਸਦਾ ਹੁਕਮ ਚੱਲਦਾ ਹੋਵੇ, ਅੰਤ ਨੂੰ ਨਾਮ ਤੋਂ ਬਗੈਰ ਇਸ ਪ੍ਰਕਾਰ ਉਹ ਹਾਰ ਕੇ ਜਾਏਗਾ। ਨਵ ਖੰਡਨ ਕੋ ਰਾਜ ਕਮਾਵੇ ਅੰਚਲੈ ਗੋ ਹਾਰੀ। ਭਾਵੇਂ ਸਾਰੀ ਧਰਤੀ ਦੇ ਉਹਦਾ ਹੁਕਮ ਚੱਲਦਾ ਹੋਵੇ, ਪਰ ਮਹਾਰੇ ਕਹਿੰਦੇ ਜੇ ਉਹਦੇ ਹਿਰਦੇ ਵਿਚ ਪਰਮੇਸ਼ਰ ਦੀ ਯਾਦ ਨਹੀਂ, ਸੰਸਾਰ ਤੋਂ ਹਾਰ ਕੇ ਜਾਏਗਾ, ਅੰਤ ਸਮੇਂ ਹਾਰ ਕੇ ਜਾਏਗਾ। ਚਾਹੇ ਸਤਯੁਗ, ਚਾਹੇ ਤ੍ਰੇਤਾ, ਚਾਹੇ ਦੁਆਪਰ, ਚਾਹੇ ਕਲਯੁਗ, ਦੁਨੀਆਂ ਦੇ ਅੰਦਰ ਵੱਡੇ ਵੱਡੇ ਰਾਜੇ ਮਹਾਰਾਜੇ ਹੋਏ ਜਿਹੜੇ ਨਾਮ ਤੋਂ ਬਗੈਰ ਹਾਰ ਕੇ ਗਏ। ਹਰਨਾਕਸ਼ ਦਾ ਰਾਜ ਕਿੰਨਾ ਵੱਡਾ ਸੀ, ਭਾਵੇਂ ਮੁਲਤਾਨ ਦਾ ਬਾਦਸ਼ਾਹ ਸੀ, ਪਰ ਬਹੁਤ ਸਾਰੇ ਰਾਜੇ ਇਸ ਦੇ ਅਧੀਨ ਸਨ। ਜਦੋਂ ਪ੍ਰਹਲਾਦ ਦੀ ਮਾਤਾ ਪ੍ਰਹਲਾਦ ਨੂੰ ਸਮਝਾਉਂਦੀ ਹੈ ਕੀ ਬਚਨ ਆਉਂਦਾ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਦਰ, ਬਸਦਾ ਬਸ ਕੀ ਨੀ ਸਭ ਰਾਜੇ ਬੇਨਤੀ ਕਰੇ ਪਟਰਾਣੀ। ਪੂਤ ਪ੍ਰਹਿਲਾਦ ਕਿਹਾ ਨਹੀਂ ਮਾਨੈ ਤਿੰਨ ਤੋਂ ਔਰ ਐਠਾਨੀ। ਬਸਦਾ ਕਹਿੰਦੇ ਧਰਤੀ ਨੂੰ, ਪ੍ਰਹਲਾਦ ਦੀ ਮਾਤਾ ਕਹਿੰਦੀ ਹੈ ਬੇਟਾ ਪ੍ਰਹਲਾਦ, ਤੇਰੇ ਪਿਤਾ ਨੇ ਸਾਰੀ ਧਰਤੀ ਨੂੰ ਵਸ ਕਰ ਲਿਆ, ਭਾਵ ਉਹਦਾ ਹੁਕਮ ਸਾਰੀ ਧਰਤੀ ਤੇ ਚੱਲਦਾ। ਤੂੰ ਆਪਣੇ ਪਿਤਾ ਦਾ ਹੁਕਮ ਮੰਨ, ਰਾਮ ਰਾਮ ਹਰੀ ਹਰੀ ਛੱਡ ਦੇ। ਪਰ ਪ੍ਰਹਲਾਦ ਨਹੀਂ ਮੰਨਿਆ। ਪੂਤ ਪ੍ਰਹਲਾਦ ਕਿਹਾ ਨਹੀਂ ਮੰਨੈ ਤਿੰਨ ਤੋਂ ਔਰ ਅਠਾਨ। ਏਡਾ ਵੱਡਾ ਰਾਜਾ, ਏਡਾ ਵੱਡਾ ਬਾਦਸ਼ਾਹ, ਅਖੀਰ ਉਹਦਾ ਅੰਤ ਸਮਾਂ ਕੈਸਾ ਹੋਇਆ? ਹਾਰ ਕੇ ਗਿਆ ਸੰਸਾਰ ਤੋਂ। ਤ੍ਰੇਤਾ ਯੁਗ ਦੇ ਅੰਦਰ ਦੁਰਯੋਧਨ ਦਾ ਰਾਜ ਕਿੰਨਾ ਵੱਡਾ ਸੀ, ਤ੍ਰੇਤਾ ਦੇ ਅੰਦਰ ਰਾਵਣ ਦਾ ਰਾਜ ਕਿੰਨਾ ਵੱਡਾ ਸੀ, ਦੁਆਪਰ ਦੇ ਅੰਦਰ ਦੁਰਯੋਧਨ ਦਾ ਰਾਜ ਕਿੰਨਾ ਵੱਡਾ ਸੀ। ਮਾਰ ਕਹਿੰਦੇ ਪਿਆਰਿਓ, ਉਹ ਵੀ ਹਾਰ ਕੇ ਗਏ ਆ ਸੰਸਾਰ ਤੋਂ। ਮੇਰੀ ਮੇਰੀ ਕੈਰੋਂ ਕਰਤੇ ਦੁਰਯੋਧਨ ਸੇ ਭਾਈ, ਬਾਰਹ ਯੋਜਨ ਛਤਰ ਚਲਾ ਥਾ ਦੇਹੀ ਗਿਰਜ ਨਾ ਖਾਏ। ਉਹ ਦੁਰਯੋਧਨ ਜਿਸ ਨੂੰ ਸ੍ਰੀ ਕਿਸ਼ਨ ਜੀ ਕਹਿੰਦੇ ਸਨ ਕਿ ਦੁਰਯੋਧਨ ਤੂੰ ਸਾਡੇ ਕਹੇ ਤੇ ਪਾਂਡਵਾਂ ਨੂੰ ਪੰਜ ਪਿੰਡ ਦੇ ਦੇ, ਭਾਵੇਂ ਦਾ ਹੱਕ ਬਣਦਾ ਅੱਧੇ ਰਾਜ ਦਾ, ਪਰ ਉਹ ਰਾਜ ਨੀ ਮੰਗਦੇ, ਸਾਡੇ ਕਹੇ ਤੇ ਪੰਜ ਪਿੰਡ ਦੇ ਦੇ, ਉਹ ਆਪਣਾ ਗੁਜ਼ਾਰਾ ਪੰਜਾਂ ਪਿੰਡਾਂ ਤੋਂ ਕਰ ਲੈਣਗੇ, ਤੂੰ ਰਾਜ ਕਰੀ ਜਾ। ਕਹਿਣ ਲੱਗਾ ਬਿਲਕੁਲ ਨੀ, ਮੈਂ ਤਾਂ ਸੂਈ ਦੇ ਨੱਕੇ ਜਿਹੀ ਥਾਂ ਨੀ ਦੇਣੀ, ਇੰਨਾ ਹੰਕਾਰ ਸੀ ਦੁਰਯੋਧਨ। ਉਹਦਾ ਹਾਲ ਕੀ ਹੋਇਆ, ਮਾਲਕ ਦੀ ਯਾਦ ਨਹੀਂ ਸੀ ਹਿਰਦੇ ਵਿਚ, ਨਾ ਵਿਸਰਿਆ ਹੋਇਆ ਸੀ। ਮਹਾਰੇ ਕਹਿੰਦੇ ਮੇਰੀ ਮੇਰੀ ਕੈਰੋਂ ਕਰਤੇ ਦੁਰਯੋਧਨ ਸੇ ਭਾਈ, ਬਾਰਹ ਯੋਜਨ ਛਤਰ ਚਲੈ ਥਾ ਦੇਹੀ ਗਿਰਜ ਨਾ ਖਾਏ। ਉਹਦੀ ਦੇਹ ਨੂੰ ਗਿਰਜਾ ਨੇ ਵੀ ਨਹੀਂ ਸੀ ਖਾਧਾ, ਕਿਉਂਕਿ ਬਾਪੇ ਦੀ ਦੇਹ ਸੀ। ਤ੍ਰੇਤਾ ਦੇ ਵਿਚ ਰਾਵਣ ਦਾ ਕਿੱਡਾ ਵੱਡਾ ਰਾਜ ਸੀ। ਮਹਾਰਾਜ ਕਹਿੰਦੇ ਸਰਬ ਸੋਇਨ ਕੀ ਲੰਕਾ ਹੋਤੀ, ਰਾਮ ਸੇ ਅਧਕਾਈ, ਕਾਹਾਂ ਪਇਓ ਦਰ ਬਾਂਧੇ ਹਾਥੀ, ਖਿਨ ਮੈਂ ਭਈ ਪਰਾਈ। ਕਹਿੰਦੇ ਉਹ ਜਿਹੜਾ ਰਾਵਣ ਇਹ ਕਹਿੰਦਾ ਸੀ ਮੈਂ ਕਾਲ ਪਾਵੇ ਨਾਲ ਬੰਨਿਆ, ਆਖਰੀ ਸਮੇਂ ਰਾਵਣ ਵੀ ਧਾਹਾਂ ਮਾਰ ਮਾਰ ਕੇ ਰੋਇਆ, ਖਾਲੀ ਹਰ ਸੰਸਾਰ ਤੋਂ ਇਉਂ ਗਿਆ। ਉਹ ਲੰਕਾ ਖਿਨ ਚ ਪਰਾਈ ਹੋ ਗਈ, ਰਾਵਣ ਰੋਇਆ ਤਾਂ ਮਾਰ ਕੇ, ਖਿਨ ਚ ਪਰਾਈ ਹੋ ਗਈ, ਰਾਵਣ ਰੋਇਆ ਤਾਂ ਮਾਰ ਕੇ। ਮੇਰੇ ਪਿਆਰੇ ਰਾਵਣ ਰੋਇਆ ਤਾਂ ਮਾਰ ਕੇ ਮੇਰੇ ਪਿਆਰੇ ਰਾਵਣ ਰੋਇਆ ਤਾਂ ਮਾਰ ਕੇ ਸੀਤਾ ਆਂਦੀ ਡੋਰੂ ਵਾਏ ਰਾਵਣ ਰੋਇਆ ਸਿਕੰਦਰ ਬਾਦਸ਼ਾਹ ਦੁਨੀਆਂ ਦਾ ਜੇਤੂ ਬਾਦਸ਼ਾਹ ਖਵਾਉਂਦਾ ਸੀ ਉਹ ਵੀ ਆਖਰੀ ਸਮੇਂ ਤਾਹਾਂ ਮਾਰ ਮਾਰ ਰੋਇਆ ਇਹਨੇ ਜੋਤਸ਼ੀਆਂ ਨੂੰ ਪੁੱਛਿਆ ਮੇਰਾ ਅੰਤ ਸਮਾਂ ਕਦੋਂ ਆਏਗਾ ਉਹਨਾਂ ਨੇ ਕਿਹਾ ਰਾਜਨ ਬਾਦਸ਼ਾਹ ਤੇਰਾ ਅੰਤ ਸਮਾਂ ਉਸ ਵੇਲੇ ਆਏਗਾ ਜਦੋਂ ਧਰਤੀ ਲੋਹੇ ਦੀ ਤੇ ਸਮਾਨ ਸੋਨੇ ਦਾ ਹੋਏਗਾ ਰਾਜੇ ਪੋਰਸ ਨਾਲ ਯੁੱਧ ਹੋਣ ਤੋਂ ਬਾਅਦ ਇਹ ਬਾਵਲ ਕੁੰਟੀ ਦੇ ਰਸਤੇ ਵਾਪਸ ਜਾ ਰਿਹਾ ਸਰਦ ਗਰਮ ਹੋ ਗਿਆ ਅੱਗੇ ਜਾ ਨਹੀਂ ਸਕਦਾ ਕਹਿਣ ਲੱਗਾ ਮੈਨੂੰ ਜਲਦੀ ਥੱਲੇ ਲਟਾ ਦਿਓ ਇਹਦੇ ਅਹਿਲਕਾਰਾਂ ਨੇ ਇਸ ਨੂੰ ਲਟਾਇਆ ਲੋਹੇ ਦੀ ਸੰਜੋਤ ਥੱਲੇ ਹੈ ਸੂਰਜ ਦੀ ਧੁੱਪ ਮੂੰਹ ਤੇ ਪੈ ਰਹੀ ਹੈ ਛਾਂ ਕਰਨ ਵਾਸਤੇ ਅਹਿਲਕਾਰਾਂ ਨੇ ਜਿਹੜੀ ਸੁਨਹਿਰੀ ਢਾਲ ਸੀ ਬਰਸ਼ੇ ਤੇ ਟੰਗ ਕੇ ਮੂੰਹ ਤੇ ਛਾਂ ਕੀਤੀ ਜਦ ਥੱਲੇ ਲੋਹੇ ਦੀ ਸੰਜੋਤ ਦੇਖੀ ਉੱਪਰ ਸੁਨਹਿਰੀ ਢਾਲ ਦੇਖੀ ਉਸ ਵੇਲੇ ਮੌਤ ਯਾਦ ਆ ਗਈ ਸੱਸ ਕਿ ਮੇਰੇ ਵਾਸਤੇ ਤਾਂ ਧਰਤੀ ਲੋਹੇ ਦੀ ਬਣ ਗਈ ਸਮਾਨ ਸੋਨੇ ਦਾ ਬਣ ਗਿਆ ਕਹਿਣ ਲੱਗਾ ਕੋਈ ਹੋਵੇ ਜਿਹੜਾ ਮੇਰੇ ਸਵਾਸ ਵਧਾ ਦੇਵੇ ਕੋਈ ਜਵਾਬ ਨਹੀਂ ਆ ਰਿਹਾ ਕਹਿਣ ਲੱਗਾ ਅੱਧਾ ਰਾਜ ਦੇ ਦਿਆਂਗਾ ਸਾਰਾ ਰਾਜ ਦੇ ਦਿਆਂਗਾ ਅਖੀਰ ਹੋ ਕੇ ਕਹਿਣ ਲੱਗਾ ਮੈਂ ਸਾਰਾ ਰਾਜ ਦੇ ਕੇ ਸਾਰੀ ਜ਼ਿੰਦਗੀ ਉਹਦੀ ਚਾਕਰੀ ਕਰਾਂਗਾ ਜੇ ਕੋਈ ਮੇਰੇ ਸਵਾਸ ਵਧਾ ਦੇਵੇ ਇੱਕ ਵਾਰੀ ਮਾਂ ਨੂੰ ਤੇ ਮਿਲ ਲਵਾਂ 20 ਸਾਲ ਦੀ ਉਮਰ ਵਿੱਚ ਇਹਦੇ ਮਨ ਅੰਦਰ ਫਤੂਰ ਉੱਠਿਆ ਸੀ 32 ਸਾਲ ਦੀ ਉਮਰ ਵਿੱਚ ਸੰਸਾਰ ਤੋਂ ਇਹ ਜਾ ਰਿਹਾ ਸਾਰਿਆਂ ਨੇ ਇੱਕ ਆਵਾਜ਼ ਵਿੱਚ ਕਿਹਾ ਬਾਦਸ਼ਾਹ ਜੇ ਤੂੰ ਸਾਰੀ ਦੁਨੀਆਂ ਦਾ ਰਾਜ ਭਾਗ ਧਨ ਦੌਲਤ ਕਿਸੇ ਨੂੰ ਦੇ ਦੇਵੇਂ ਤੈਨੂੰ ਇੱਕ ਵੀ ਸਵਾਸ ਨਹੀਂ ਮਿਲ ਸਕਦਾ ਕਿਉਂਕਿ ਇਹ ਦੇਣ ਕਿਸੇ ਮਨੁੱਖ ਦੀ ਨਹੀਂ ਪਰਮੇਸ਼ਰ ਦੀ ਹੈ ਵਿਚਾਰ ਕਰੀਏ ਸਾਨੂੰ ਵਾਹਿਗੁਰੂ ਜੀ ਨੇ ਕਰੋੜਾਂ ਸਵਾਸ ਦਿੱਤੇ ਨੇ ਆਪਾਂ ਬੇਕਦਰੇ ਹੋਏ ਪਏ ਇੱਕ ਸਵਾਸ ਵੀ ਦੁਨੀਆਂ ਦੇ ਧਨ ਪਦਾਰਥ ਰਾਜ ਭਾਗ ਦੇ ਕੇ ਨਹੀਂ ਮਿਲਦਾ, ਔਰ ਸਾਨੂੰ ਕਰੋੜਾਂ ਸਵਾਸ ਵਾਹਿਗੁਰੂ ਦਿੱਤੇ ਨੇ। ਸਾਡਾ ਹਾਲ ਕੀ ਰਹਿਣ ਗਵਾਈ, ਸੋਏ ਕਹਿ ਦਿਵਸ ਗਵਾਇਆ ਖਾਏ, ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ। ਆ ਨਾਮ ਤੋਂ ਬਗੈਰ, ਸੇਵਾ ਸਿਮਰ ਤੋਂ ਬਗੈਰ ਸਾਡਾ ਮੋਲਕ ਜਨਮ ਇਉਂ ਭੰਗ ਦੇ ਪਹਾੜੇ ਜਾ ਰਿਹਾ। ਹੀਰਾ ਜਨਮ ਅਮੋਲਕ ਤੇਰਾ ਕੌਡੀਆਂ ਦੇ ਪਾ ਜਾ ਰਿਹਾ, ਜਨਮ ਅਮੋਲਕ ਤੇਰਾ ਕੌਡੀਆਂ ਦੇ ਪਾ ਜਾ ਰਿਹਾ। ਸਿਮਰ ਤੋਂ ਬਗੈਰ ਸਾਡਾ ਹਾਲ ਇਉਂ ਹੈ ਜਿਵੇਂ ਹੀਰੇ ਨੂੰ ਕੌਡੀਆਂ ਤੋਂ ਵੀ ਸਸਤਾ ਦੇ ਦਈਏ। ਇਹ ਅਮੋਲਕ ਸਵਾਸ ਸਾਡੇ ਬਿਰਥੇ ਜਾ ਰਹੇ ਨੇ ਪਰ ਸਾਨੂੰ ਕਦਰ ਨਹੀਂ। ਸਿਕੰਦਰ ਬਾਦਸ਼ਾਹ ਰੋਂਦਾ, ਕੋਈ ਮੈਨੂੰ ਉਮਰ ਦੇ ਦੇਵੇ, ਸਵਾਸ ਦੇ ਦੇਵੇ। ਸਭ ਨੇ ਜਵਾਬ ਦਿੱਤਾ, ਬਹੁਤ ਰੋਇਆ, ਕਹਿਣ ਲੱਗਾ ਇਉਂ ਕਰਿਓ, ਜਿਸ ਵੇਲੇ ਮੇਰੀ ਅਰਥੀ ਨਿਕਲੇ ਖਫਨ ਚੋਂ ਮੇਰੇ ਹੱਥ ਦੋਵੇਂ ਬਾਹਰ ਕੱਢ ਦਿਓ, ਤਾਂ ਕਿ ਦੁਨੀਆਂ ਦੇਖੇ ਸੰਸਾਰ ਦਾ ਜੇਤੂ ਬਾਦਸ਼ਾਹ ਜਿਸ ਦੇ ਸਾਰੇ ਰਾਜ ਭਾਗ ਦੀ ਕੀਮਤ ਇੱਕ ਸਵਾਸ ਦੇ ਬਰਾਬਰ ਨਹੀਂ ਹੋਈ। ਕਹਿਣ ਲੱਗਾ ਜੇ ਮੈਨੂੰ ਪਤਾ ਹੁੰਦਾ ਸਵਾਸ ਇੰਨੇ ਕੀਮਤੀ ਨੇ, ਮੈਂ ਆਪ ਨਾ ਕਰਦਾ। ਰੋ ਕੇ ਗਿਆ, ਹਾਰ ਕੇ ਗਿਆ, ਕਿਉਂ? ਉਹਦੇ ਅੰਦਰ ਮਾਲਕ ਦੀ ਯਾਦ ਨਹੀਂ ਸੀ। ਸੋ ਮਹਾਰੀ ਕਹਿੰਦੇ ਨੇ, ਹਰ ਬਿਸਰਤ ਸਦਾ ਖੁਆਰੀ, ਤਾਂ ਕੋ ਧੋਖਾ ਕਹਾਂ ਵਿਆਪੈ ਜਾਂ ਕੋ ਓਟ ਤੁਹਾਰੀ, ਬਿਨ ਸਿਮਰਨ ਜੋ ਜੀਵਨ ਬਲਨਾ, ਸਰਪ ਜੈਸੇ ਅਰਜਾਰੀ, ਨਵ ਖੰਡਨ ਕੋ ਰਾਜ ਕਮਾਵੈ ਅੰਤ ਚਲੈ ਗੁਹਾਰ। ਨੌ ਖੰਡ ਪ੍ਰਿਥਵੀ ਦਾ ਰਾਜਾ ਵੀ ਉਹਦੀ ਯਾਦ ਤੋਂ ਬਗੈਰ ਹਾਰ ਕੇ ਸੰਸਾਰ ਤੋਂ ਜਾਏਗਾ। ਇਸ ਕਰਕੇ ਅਰਦਾਸ ਕਰਨੀ ਹੈ, ਵਿਸਰ ਨਾਹੀ ਦਾਤਾਰ, ਕਿਉਂਕਿ ਵਿਸਨ ਵਿੱਚ ਦੁੱਖ ਹੈ, ਯਾਦ ਵਿੱਚ ਸੁੱਖ ਹੈ। ਮੰਗਣਾ ਕੀ ਹੈ? ਆਪਣਾ ਨਾਮ ਦੇਹੋ, ਨਾਮ ਮੰਗਣਾ ਸਤਿਗੁਰੂ ਤੋਂ, ਵਿਣਤ ਦਹੋਰ ਜੇ ਮੰਗਣਾ, ਸਿਰ ਦੁੱਖਾਂ ਕਹਿ ਦੁੱਖ ਦੇਹੇ ਨਾਮ ਸੰਤੋਖੀਆ ਉਤਰੈ ਮਨ ਕੀ ਭੁੱਖ। ਸਤਿਗੁਰੂ ਤੋਂ ਨਾਮ ਮੰਗਣਾ, ਨਾਮ ਸਤਿਗੁਰੂ ਤੋਂ ਮਿਲਦਾ। ਰਾਦਾਸ ਨੇ ਬੇਨਤੀ ਕੀਤੀ ਸੀ, ਪੰਜ ਕਿਸਮ ਦੇ ਗੁਰੂ ਹੁੰਦੇ ਨੇ, ਚਾਰ ਪਾਰ ਨਹੀਂ ਲਾ ਸਕਦੇ, ਪੰਜਵਾਂ ਸਮਰੱਥ ਗੁਰੂ ਹੈ ਜਿਹੜਾ ਪਾਰ ਲਾਉਂਦਾ। ਨਾਰਾਇਣ ਨਰਪਤ ਨਮਸਕਾਰ ਹੈ, ਐਸੇ ਗੁਰ ਕੋ ਬਲ ਬਲ ਜਾਈਏ ਆਪ ਮੁਕਤ ਮੋਹਿਤਾਰ। ਮਿਲ ਸਤਿਗੁਰ ਨਾਉ ਨਾ ਪਾਈਏ, ਬੁੱਝੋ ਕਰ ਵਿਚਾਰ, ਨਾਨਕ ਪੂਰਾ ਭਾਗ ਸਤਿਗੁਰ ਮਿਲੈ ਸੁਖ ਪਾਏ ਜੁਗ ਚਾਰ। ਨਾਮ ਮਿਲਦਾ ਕਿੱਥੋਂ ਹੈ? ਸਤਿਗੁਰੂ ਤੋਂ। ਮਾਰ ਕਹਿੰਦੇ ਵਿਚਾਰ ਕਰਕੇ ਦੇਖੋ ਕਿਤੇ ਭੁਲੇਖਾ ਨਾ ਰਹਿ ਜਾਵੇ। ਅੱਜ ਕਿਵੇਂ ਨਾਮ ਮਿਲਦਾ? ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਾਤਾ ਦੀ ਹਜ਼ੂਰੀ ਪੰਜ ਪਿਆਰੇ ਅੰਮ੍ਰਿਤ ਦੀ ਦਾਤ ਬਖਸ਼ਦੇ ਤੇ ਖੰਡੇ ਬੱਟ ਦਾ ਅੰਮ੍ਰਿਤ ਛਕਾਉਂਦੇ ਤੇ ਖੰਡੇ ਬੱਟ ਦਾ ਅੰਮ੍ਰਿਤ ਛਕਾ ਕੇ ਸੱਸ ਨਾਮ ਦੀ ਬਖਸ਼ਿਸ਼ ਕਰਦੇ। ਫਿਰ ਉਸ ਨਾਮ ਦਾ ਅਭਿਆਸ ਕਰਨਾ। ਗੁਰੂ ਤੋਂ ਬਗੈਰ ਇਹ ਬਖਸ਼ਿਸ਼ ਹੋਰ ਕਿਤੋਂ ਨਹੀਂ ਜੇ ਆਉਂਦੀ, ਕਿਤੇ ਭੁੱਲ ਨਾ ਜਾਇਓ। ਗੁਰੂ ਘਰ ਦੇ ਵੇਦ ਵਿਆਸ ਭਾਈ ਸਾਹਿਬ ਭਾਈ ਗੁਰਦਾਸ ਜੀ ਜਿਹੜੇ ਕਹਿੰਦੇ ਸ੍ਰੀ ਗੁਰੂ ਦਿਆਲ ਕੀ ਦਇਆ ਨਾ ਆਨ ਦੇ ਮੈਂ ਜੋ ਖੰਡ ਬ੍ਰਹਿਮੰਡ ਉਹਦਾ ਸਤਰੋਤ ਆਈ ਹੈ। ਜਿਹੜੀ ਬਖਸ਼ਿਸ਼ ਪੂਰੇ ਗੁਰੂ ਤੋਂ ਪਿਆਰ ਹੁੰਦੀ ਹੋਰ ਨੀ ਜੇ ਕਿਤੇ ਹੁੰਦੀ। ਦੁਨੀਆਂ ਦੇ ਅੰਦਰ ਦਾਤੇ ਬਹੁਤ ਨੇ ਪਰ ਸਤਿਗੁਰੂ ਵਰਗਾ ਦਾਤਾ ਕੋਈ ਨਹੀਂ ਜੇ। ਦੁਨੀਆਂ ਦੇ ਦਾਤੇ ਦਾਤਾਂ ਕਿਤੋਂ ਲੈ ਕੇ ਦਿੰਦੇ ਨੇ ਪਰ ਜੋ ਸਤਿਗੁਰੂ ਹੈ ਉਹ ਪਰਮੇਸ਼ਰ ਰੂਪ ਸਤਿਗੁਰੂ। ਸਤਿਗੁਰ ਜੀਵਨ ਦਾਤਾ ਕੋ ਨਹੀਂ ਸਭ ਸੁਣਿਓ ਲੋਕ ਸਬਾਇਆ। ਐਸਾ ਦਾਤਾ ਨਹੀਂ ਕੋਈ ਵੀ ਸੰਸਾਰ ਤੇ। ਬੜੇ ਬੜੇ ਇਤਿਹਾਸ ਦਾਤਿਆਂ ਦੇ ਆਉਂਦੇ ਨੇ ਪਰ ਸਤਿਗੁਰ ਵਰਗਾ ਦਾਤਾ ਕੋਈ ਨਹੀਂ ਜਿਹਦੇ ਦਰ ਤੋਂ ਜੋ ਮੰਗੀਏ ਮਿਲਦਾ। ਲੋਕ ਦੇ ਸੁੱਖ ਪਰਲੋਕ ਦੇ ਸੁੱਖ ਨਾਮ ਦੀ ਦਾਤ ਗਿਆਨ ਦੀ ਬਖਸ਼ਿਸ਼ ਮੁਕਤੀ ਦਾ ਦਾਤਾ ਜੋ ਮੰਗੀਏ ਦਿੰਦਾ ਦੇ ਲੈਂਦੇ ਥੱਕ ਪਾਹੇ। ਲੈਣ ਵਾਲਾ ਥੱਕ ਜਾਂਦਾ ਦਾਤਾ ਦੇਣ ਵਾਲਾ ਨਹੀਂ ਥੱਕਦਾ ਕਿਉਂਕਿ ਉਹਦੇ ਭੰਡਾਰੇ ਭਰੇ ਹੋਏ ਨੇ। ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਤੂੰ ਦਾਤਾ ਦਾ ਤਾਰ ਤੇਰਾ ਦਿੱਤਾ ਖਾਵਣ। ਅਸੀਂ ਸਤਿਗੁਰੂ ਦਾਤੇ ਨੂੰ ਛੱਡ ਕੇ ਹੋਰ ਜਗ੍ਹਾ ਜਗ੍ਹਾ ਮੱਥੇ ਟੇਕਨੇ ਆ। ਪਿਆਰਿਓ ਭੁੱਲ ਨਾ ਜਾਇਓ ਸਤਿਗੁਰੂ ਵਰਗਾ ਦਾਤਾ ਸੰਸਾਰ ਤੇ ਹੋਰ ਕੋਈ ਨਹੀਂ ਜਿੱਥੋਂ ਸਾਰੀਆਂ ਇਸ ਪ੍ਰਕਾਰ ਬਖਸ਼ਾਂ ਹੁੰਦੀਆਂ ਨੇ। ਸਤਿਗੁਰ ਨਾਨਕ ਵਰਗਾ ਦਾਤਾ ਨਾ ਜਗ ਤੇ ਕੋਈ। ਸਤਿਗੁਰ ਨਾਨਕ ਵਰਗਾ ਦਾਤਾ ਨਾ ਜਗ ਤੇ ਕੋਈ। ਸਤਿਗੁਰ ਨਾਨਕ ਸਤਿਗੁਰ ਨਾਨਕ ਵਰਗਾ ਦਾਤਾ ਨਾ ਜਗ ਤੇ ਕੋਈ। ਸਤਿਗੁਰ ਨਾਨਕ ਵਰਗਾ ਦਾਤਾ ਨਾ ਜਗ ਤੇ ਕੋਈ। ਦਾਤਾ ਨਾ ਜਗਤੇ
ਸਤਿਗੁਰ ਨਾਨਕ ਵਰਗਾ ਦਾਤਾ ਨਾ ਜਗ ਤੇ ਕੋਈ, ਸਤਿਗੁਰ ਨਾਨਕ ਵਰਗਾ ਦਾਤਾ ਨਾ ਜਗ ਤੇ ਕੋਈ, ਗੁਰੂ ਅੰਗਦ ਸਾਹਿਬ ਮਹਾਰਾਜ ਬਾਬਾ ਲਹਿਣਾ ਜੀ ਦੇ ਰੂਪ ਵਿਚ ਦੇਵੀ ਦੇ ਸੰਗ ਲੈ ਕੇ ਜਾਇਆ ਕਰਦੇ। ਪਹਿਲਾਂ ਆਪ ਜੀ ਦੇ ਬਜੁਰਗ ਜਾਂਦੇ ਸੀ, ਬਜੁਰਗਾਂ ਤੋਂ ਬਾਅਦ ਆਪ ਜੀ ਜਾਂਦੇ। ਅੰਦਰ ਪੂਰੇ ਗੁਰੂ ਦੇ ਮਿਲਣ ਦੀ ਜਿਗਿਆਸਾ ਹੈ। ਆਪ ਜੀ ਦਾ ਪ੍ਰਕਾਸ਼ ਸਥਾਨ ਜੋ ਕਿ ਨਾਗੇ ਦੀ ਸਰਾਂ, ਜਿਸ ਵੇਲੇ ਆਪਾਂ ਮੁਕਤਸਰ ਸਾਹਿਬ ਨੂੰ ਜਾਂਦੇ ਹਾਂ ਕੋਟਪੁਰੇ ਤੋਂ ਅੱਗੇ, ਉਹ ਨਗਰ ਹੈ। ਪਰ ਆਪ ਜੀ ਦੇ ਪਿਤਾ ਤੇ ਆਪ ਜੀ ਖਡੂਰ ਸਾਹਿਬ ਦੇ ਨੇੜੇ ਸੰਗਰ ਨਗਰ ਉੱਥੇ ਆ ਗਏ ਨੇ। ਆਪਣੇ ਪਿਤਾ ਤੋਂ ਬਾਅਦ ਆਪ ਜੀ ਉਸੇ ਤਰ੍ਹਾਂ ਸੰਗ ਲੈ ਕੇ ਦੇਵੀ ਦੇ ਜਾਂਦੇ ਨੇ। ਬਾਬਾ ਲਹਿਣਾ ਜੀ ਅੱਜ ਅੱਧੀ ਰਾਤ ਤੋਂ ਬਾਅਦ ਅੰਮ੍ਰਿਤ ਵੇਲੇ ਇੱਕ ਟੋਭੇ ਤੇ ਗਏ। ਕੀ ਦੇਖਿਆ? ਗੁਰੂ ਕਾ ਸਿੰਘ ਭਾਈ ਜੋਤ, ਜਿਹਦੇ ਤੇ ਗੁਰੂ ਨਾਨਕ ਸਾਹਿਬ ਨੇ ਕਿਰਪਾ ਕੀਤੀ ਸੀ, ਉਹ ਇਸ਼ਨਾਨ ਕਰ ਰਿਹਾ। ਇਸ਼ਨਾਨ ਕਰਨ ਤੋਂ ਬਾਅਦ ਗੁਰਸਿੱਖ ਚੌਂਕੜਾ ਮਾਰ ਕੇ ਬੈਠੇ, ਸਮਾਧੀ ਵਿੱਚ ਜੁੜਿਆ। ਉਸ ਤੋਂ ਬਾਅਦ ਗੁਰਸਿੱਖ ਨੇ ਬੜੇ ਪਿਆਰ ਨਾਲ ਬਾਣੀ ਪੜ੍ਹੀ ਹੈ। ਹਰ ਗੁਰਸਿੱਖ ਨੂੰ ਹੁਕਮ ਹੈ, ਗੁਰ ਸਤਿਗੁਰ ਕਾ ਜੋ ਸਿੱਖ ਆਖਾਏ ਸੋ ਭਲ ਕੇ ਉਠ ਹਰ ਨਾਮ ਤਿਆਗ। ਗੁਰੂ ਦੇ ਸਿੱਖ ਅਸੀਂ ਸਾਰੇ ਅਖਵਾਉਂਦੇ ਹਾਂ, ਪਰ ਮਹਾਰਾਜ ਕਹਿੰਦੇ ਪਿਆਰਿਓ ਆ ਗੁਣ ਤੁਹਾਡੇ ਅੰਦਰ ਹੋਣੇ ਚਾਹੀਦੇ ਨੇ। ਕਿਹੜੇ? ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲ ਕੇ ਉਠ ਹਰ ਨਾਮ ਤਿਆਗ। ਉਦਮ ਕਰੈ ਭਲ ਕੇ ਪ੍ਰਭਾਤ, ਇਸ਼ਨਾਨ ਕਰੈ ਅੰਮ੍ਰਿਤ ਸਰ ਨਾਲ। ਉਦਮ ਦੀ ਲੋੜ ਹੈ। ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਨਾਮ ਜਪਣਾ, ਕਹਿੰਦੇ ਜਿਵੇਂ ਸੂਰਮਾ ਹੀ ਸ਼ੇਰ ਦਾ ਸ਼ਿਕਾਰ ਕਰਦਾ, ਸ਼ੇਰ ਦੇ ਸ਼ਿਕਾਰ ਕਰਨ ਦੇ ਬਰਾਬਰ ਹੈ। ਸੋਚਦੇ ਸਾਰੇ ਹੀ ਨੇ, ਪਰ ਨਾਮ ਵਿਰਲੇ ਜਪਦੇ ਨੇ। ਇਹਦੇ ਵਾਸਤੇ ਵੀ ਉਦਮ ਦੀ ਲੋੜ ਹੈ। ਉਦਮ ਕਰਤ ਆਨੰਦ ਭਇਆ ਸਿਮਰਤ ਸੁਖ ਸਾਰ, ਉਦਮ ਕਰੋ ਵਡਭਾਗੇ ਹੋ ਸਿਮਰੋ ਹਰ ਹਰ ਰਾਏ, ਬੇਅੰਤ ਬਚਨ ਆਉਂਦੇ ਨੇ। ਅਸੀਂ ਕਹਿੰਦੇ ਮਹਾਰਾਜ ਅਸੀਂ ਤਾਂ ਦਿਨ ਰਾਤ ਦੌੜੇ ਫਿਰਨੇ ਆ, ਬੜਾ ਉਦਮ ਕਰਨੇ ਆ, ਪਰ ਸਾਹਿਬ ਕਹਿੰਦੇ ਉਹ ਉਦਮ ਕਿਸੇ ਕੰਮ ਨਹੀਂ। ਜੇ ਉਦਮ ਕਰਨਾ, ਸਗਲ ਉਦਮ ਮੇ ਉਦਮ ਭਲਾ ਹਰ ਕਾ ਨਾਮ ਜਪੋ ਜੀ ਸਦਾ। ਉਹ ਉਦਮ ਜਿਹਦੇ ਨਾਲ ਨਾਮ ਜਪਿਆ ਜਾਵੇ, ਸਿਲਸਿਲਾ ਵਿੱਚ ਜੁੜਿਆ ਜਾਵੇ। ਬਹੁਤ ਸਾਰੇ ਕਹਿੰਦੇ ਵੀ ਮਹਾਰਾਜ ਦੀ ਕਿਰਪਾ ਹੋਏਗੀ ਤਾਂ ਹੀ ਇਹਨਾਂ ਤਾਂ ਹੀ ਉਦਮ ਕਰ ਸਕਣ, ਤਾਂ ਹੀ ਉੱਠ ਸਕਦੇ ਆ। ਠੀਕ ਹੈ, ਉਹਦੀ ਕਿਰਪਾ ਤੋਂ ਬਗੈਰ ਕੁਛ ਨਹੀਂ ਹੁੰਦਾ, ਪਰ ਕਿਰਪਾ ਤੇ ਮਾਲਕ ਨੇ ਕੀਤੀ, ਅਸੀਂ ਕਿਰਪਾ ਦੀ ਵਰਤੋਂ ਗਲਤ ਕਰਨੇ। ਚਾਰ ਕਿਸਮ ਦੀ ਕਿਰਪਾ ਹੁੰਦੀ ਹੈ। ਪਹਿਲੀ ਕਿਰਪਾ ਅਕਾਲ ਪੁਰਖ ਵਾਹਿਗੁਰੂ ਦੀ, ਜਿਸ ਨੇ ਸਾਨੂੰ 84 ਲੱਖ ਜੂਨ ਵਿੱਚ ਭਟਕਦਿਆਂ ਹੋਇਆਂ ਆ ਦੁਰਲੱਭ ਦੇਹ ਬਖਸ਼ ਦਿੱਤੀ, ਮਨੁੱਖ ਜਨਮ ਦੇ ਦਿੱਤਾ, ਉਸ ਮਾਲਕ ਦੀ ਕਿਰਪਾ। ਰੱਬ ਦੇ ਪਾਈ ਵਡਭਾਗੀ, ਨਾਮ ਨਾ ਜਪੇ ਤੇ ਆਤਮ ਘਾਤੀ। ਦੂਸਰੀ ਕਿਰਪਾ ਮਾਤਾ ਪਿਤਾ ਦੀ, ਜਿਨ੍ਹਾਂ ਜਨਮ ਦਿੱਤਾ, ਪਾਲਿਆ ਪੋਸਿਆ, ਨੇਕ ਸਿੱਖਿਆ ਦਿੱਤੀ। ਤੀਸਰੀ ਕਿਰਪਾ ਗੁਰੂ ਦੀ ਹੈ, ਜਿਹੜਾ ਗੁਣ ਔਗੁਣ ਨਹੀਂ ਵਿਚਾਰਦਾ। ਗੁਰੂ ਦੇ ਦਰ ਤੇ ਕੋਈ ਆਵੇ
ਸਭ ਵਾਸਤੇ ਉਪਦੇਸ਼ ਸਾਂਝਾ, ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੋ ਵਰਨਾ ਕੋ ਸਾਂਝਾ, ਸਾਰਿਆਂ ਨੂੰ ਇੱਕ ਸੰਗਤ ਇੱਕ ਪੰਗਤ ਵਿੱਚ ਬਿਠਾਲਿਆ ਜਾਂਦਾ, ਸਭ ਨੂੰ ਸਾਂਝਾ ਉਪਦੇਸ਼ ਹੈ, ਕੋਈ ਆਵੇ ਅਮਰ ਛਕੇ ਨਾਮ ਦੀ ਦਾਤ ਲਵੇ, ਇਹ ਤੀਸਰੀ ਕਿਰਪਾ ਗੁਰੂ ਦੀ। ਚੌਥੀ ਕਿਰਪਾ ਹੁਣ ਆਪਣੇ ਆਪ ਤੇ ਆਪ ਪਿਆਰਿਓ ਕਰਨੀ ਹੈ, ਉਹਦੇ ਵਾਸਤੇ ਉਦਮ ਦੀ ਲੋੜ ਹੈ। ਆਪਾਂ ਦੁਨਿਆਵੀ ਉਦਮ ਬਹੁਤ ਕਰਨੇ ਆ ਪਰ ਇਸ ਪਾਸੇ ਬੜੇ ਢਿੱਲੇ। ਚਗਿਆਈ ਆਲ ਕਰੇ ਬੁਰਿਆਈ ਹੋਏ ਸ਼ੇਰ, ਨਾਨਕ ਅੱਜ ਕੱਲ ਆਪਸੀ ਗਾਫਲ ਫਾਹੀ ਪੇਰ। ਸਾਧ ਚੰਗਿਆਂ ਕੰਮਾਂ ਨੂੰ ਤੇ ਬੜਾ ਆਲਸ ਕਰਦਾ ਤੇ ਮਾੜੇ ਕੰਮਾਂ ਵੱਲ ਉਥੇ ਨਹੀਂ ਉਡੀਕਦਾ, ਉਸੇ ਤੇ ਇਸ ਪ੍ਰਕਾਰ ਧਾਤ ਆ ਕੇ ਜਾਂਦਾ, ਆਸ ਦੀ ਹਾਲਤ ਹੈ। ਉਹ ਬੁਰਿਆਂ ਕੰਮਾਂ ਨੂੰ ਸ਼ੇਰ ਬਣ ਜਾਵੇ, ਚੰਗਿਆਂ ਨੂੰ ਆਲਸ ਕਰੇ, ਕੰਮਾਂ ਨੂੰ ਸ਼ੇਰ ਬਣ ਜਾਵੇ, ਚੰਗਿਆਂ ਨੂੰ ਆਲਸ ਕਰੇ, ਹਾਲ ਹੈ ਇਸ ਦਾ। ਮਾੜੇ ਕੰਮਾਂ ਵੱਲ ਧਾਤ ਆ ਕੇ ਜਾਂਦਾ ਚੰਗੇ ਕੰਮਾਂ ਵਾਸਤੇ ਆਲਸ ਸਭ ਕੁਛ ਜਾਣਦਾ ਜਾਣ ਬੁੱਝ ਕੇ ਔਗਣ ਕਰਦਾ ਸਤਸੰਗ ਜੀ ਹਾਲਤ ਇਹਦੀ ਸੱਚਮੁੱਚ ਐਂ ਹੈ ਉਹ ਮਨ ਜਾਣਦਾ ਸਾਰੀਆਂ ਬਾਤਾਂ ਔਗਣ ਕਰਦਾ ਜਾਣ ਜਾਣ ਕੇ ਜਾਣਦਾ ਸਾਰੀਆਂ ਬਾਤਾਂ ਔਗਣ ਕਰਦਾ ਜਾਣ ਜਾਣ ਕੇ ਦੀਵਾ ਫੜਿਆ ਹੋਵੇ ਫੇਰ ਖੂਹ ਚ ਡਿੱਗ ਜਾਵੇ ਉਹ ਵਾਹਿਗੁਰੂ ਨੇ ਨੇਤਰ ਦਿੱਤੇ ਨੇ ਵਾਹਿਗੁਰੂ ਨੇ ਦਿਮਾਗ ਸੋਚਣ ਵਾਸਤੇ ਦਿੱਤਾ ਅੱਖਾਂ ਦੇਖਣ ਵਾਸਤੇ ਦਿੱਤੀਆਂ ਨੇ ਸਾਰੇ ਸਰੀਰ ਦੇ ਅੰਗ ਹੁਣ ਇਹਨੇ ਫੈਸਲਾ ਆਪ ਕਰਨਾ ਕਿ ਮੈਂ ਕਰਨਾ ਕੀ ਹੈ ਮਨ ਦੇ ਕਿਰਪਾ ਕੀਤੀ ਹੈ ਕਿਰਪਾ ਦੀ ਵਰਤੋਂ ਗਲਤ ਕਰ ਰਿਹਾ ਇੱਕ ਨੇਤਰਹੀਣ ਕਹਿ ਸਕਦਾ ਕਿ ਮੈਂ ਦਰਸ਼ਨ ਨਹੀਂ ਕਰ ਸਕਦਾ ਪਰ ਸਾਡੀਆਂ ਚੰਗੀਆਂ ਭਲੀਆਂ ਅੱਖਾਂ ਫਿਰ ਅਸੀਂ ਕਹੀਏ ਅਸੀਂ ਦਰਸ਼ਨ ਨਹੀਂ ਕਰ ਸਕਦੇ ਇੱਕ ਬੋਲਾ ਕਹਿ ਸਕਦਾ ਕਿ ਮੈਂ ਗੁਰੂ ਦੀ ਬਾਣੀ ਨਹੀਂ ਇਹਨਾਂ ਕੰਨਾਂ ਨਾਲ ਸੁਣ ਸਕਦਾ ਪਰ ਸਾਡੇ ਕੰਨ ਚੰਗੇ ਭਲੇ ਦਿਨ ਰਾਤ ਕੱਚ ਵਿੱਚ ਬੜਾ ਕੁਝ ਸੁਣਦੇ ਨੇ ਚੁਗਲੀ ਨਿੰਦਿਆ ਈਰਖਾ ਸੁਣਦੇ ਨੇ ਬਾਣੀ ਸੁਣਨ ਵੇਲੇ ਕਿਹੋ ਜਿਹੀ ਕਿਰਪਾ ਦੀ ਲੋੜ ਹੈ ਗੁੰਗਾ ਇਸ਼ਾਰਾ ਕਰ ਸਕਦਾ ਮੈਂ ਬੋਲ ਨਹੀਂ ਸਕਦਾ ਪਰ ਸਾਨੂੰ ਤਾਂ ਰਸਨਾ ਵਾਹਿਗੁਰੂ ਨੇ ਚੰਗੀ ਭਲੀ ਦਿੱਤੀ ਹੈ ਨਾ ਫੇਰ ਅਸੀਂ ਕਹੀਏ ਪਿਆਰਿਓ ਕਿਰਪਾ ਤੇ ਵਾਹਿਗੁਰੂ ਨੇ ਕੀਤੀ ਹੈ ਸਾਡੇ ਤੇ ਇੱਕ ਪੈਰਾਂ ਤੋਂ ਜਿਹੜਾ ਨਹੀਂ ਚੱਲ ਸਕਦਾ ਹੱਥਾਂ ਨਾਲ ਕੁਛ ਨਹੀਂ ਕਰ ਸਕਦਾ ਉਹ ਤੇ ਕਹਿ ਸਕਦਾ ਮੈਂ ਤੁਰ ਨਹੀਂ ਸਕਦਾ ਮੇਰੇ ਹੱਥ ਹੈ ਨਹੀਂ ਮੈਂ ਸੇਵਾ ਨਹੀਂ ਕਰ ਸਕਦਾ ਪਰ ਅਸੀਂ ਕਿਵੇਂ ਕਹੀਏ ਇਹ ਜਿਹੜਾ ਮਨੁੱਖ ਜਨਮ ਹੈ ਨਾ ਇਹ ਭੁਗਤਨ ਜੂਨੀ ਦੇ ਨਾਲ ਕਰਮ ਜੂਨੀ ਵੀ ਹੈ ਬਾਕੀ 83,99,999 ਜਿਹੜੀਆਂ ਜੂਨਾਂ ਨੇ ਉਹ ਭੁਗਤਨ ਜੂਨਾਂ ਮੰਨੀਆਂ ਗਈਆਂ ਨੇ ਇਹ ਭੁਗਤਨ ਜੂਨੀ ਵੀ ਹੈ ਤੇ ਕਰਮ ਜੂਨੀ ਵੀ ਹੈ ਇਹ ਕਰਮ ਕਰਨ ਨੂੰ ਸੁਤੰਤਰ ਹੈ ਹੁਣ ਵਾਹਿਗੁਰੂ ਨੇ ਸਾਨੂੰ ਸਰੀਰ ਦਿੱਤਾ
ਹੁਣ ਤੁਸੀਂ ਫੈਸਲਾ ਕਰਨਾ ਵੀ ਕਿਹੜੇ ਪਾਸੇ ਇਹਨਾਂ ਅੱਖਾਂ ਨਾਲ ਕੀ ਦੇਖਣਾ, ਕੰਨਾਂ ਨਾਲ ਕੀ ਸੁਣਨਾ, ਜੇਬਾਂ ਨਾਲ ਕੀ ਬੋਲਣਾ, ਹੱਥਾਂ ਨਾਲ ਕੀ ਕਰਨਾ, ਪੈਰਾਂ ਨਾਲ ਚੱਲ ਕੇ ਕਿਹੜੇ ਪਾਸੇ ਜਾਣਾ। ਉਹਦੇ ਵਾਸਤੇ ਮਰ ਕਹਿੰਦੇ ਪਿਆਰੇ ਉੱਦਮ ਕਰੋ। ਆਪਾਂ ਸੰਸਾਰੀ ਕੰਮਾਂ ਵਾਸਤੇ, ਘਰੇਲੂ ਕੰਮਾਂ ਵਾਸਤੇ ਕਿੰਨੇ ਉੱਦਮ ਕਰਨੇ ਆ, ਗਰਮੀ ਸਰਦੀ ਸਭ ਕੁਛ ਚੱਲਨੇ ਆ, ਨੀਂਦਰਾ ਚੱਲਨੇ ਆ, ਸਾਰੀ ਸਾਰੀ ਰਾਤ ਚੱਲਨੇ ਆ, ਇਹਦੇ ਵਾਸਤੇ ਕਿਉਂ ਨੀ ਉੱਦਮ ਕਰਦੇ ਅਸੀਂ? ਸਾਹਿਬ ਕਹਿੰਦੇ ਉੱਦਮ ਕਰੈ ਭਲਕੇ ਪ੍ਰਭਾਤ, ਇਸ਼ਨਾਨ ਕਰੈ ਅੰਮ੍ਰਿਤ ਸਰਨ ਆਵੈ। ਕਰਨਾ ਕੀ ਹੈ? ਸਰ ਕਹਿੰਦੇ ਸਰੋਵਰ ਨੂੰ, ਕਹਿੰਦੇ ਅੰਮ੍ਰਿਤ ਦੇ ਸਰੋਵਰ ਚ ਪਿਆਰਿਆ ਤੂੰ ਇਸ਼ਨਾਨ ਕਰਨਾ। ਜਿਵੇਂ ਤਨ ਦਾ ਇਸ਼ਨਾਨ ਜਲ ਦੇ ਸਰੋਵਰ ਵਿੱਚ, ਜਿਹੜਾ ਮਨ ਹੈ ਨਾ ਇਹਦਾ ਵੀ ਇਸ਼ਨਾਨ ਕਰਾਉਣਾ। ਨੌਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸਕਾ ਵਿਸਰਾਮ। ਦੇਹੀ ਦੇ ਅੰਦਰ ਹੈ ਅੰਮ੍ਰਿਤ ਦਾ ਸਰੋਵਰ ਪਿਆਰੇ, ਦੇਹੀ ਦੇ ਅੰਦਰ ਹੈ ਅੰਮ੍ਰਿਤ ਦਾ ਸਰੋਵਰ ਪਿਆਰੇ। ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ਼ਕਾ ਵਿਸਰਾਮ। ਉਹਦੇ ਤੱਕ ਪਹੁੰਚਣਾ ਕਿਵੇਂ? ਉਪਦੇਸ਼ ਗੁਰੂ ਹਰ ਹਰ ਜਪ ਜਾਪੈ ਸਭ ਕਿਲ ਬਿਖ ਪਾਪ ਦੋਖ ਲੈ ਜਾ। ਜਿਹੜਾ ਗੁਰੂ ਦਾ ਉਪਦੇਸ਼ ਹੈ ਭਾਵ ਪੰਜਾਂ ਪਿਆਰਿਆਂ ਦੇ ਰਾਹੀਂ ਸਾਨੂੰ ਮਿਲਿਆ, ਹਰ ਹਰ ਜਪ ਜਾਪੈ, ਹੋਏਗਾ ਕੀ? ਸਭ ਕਿਲ ਬਿਖ ਪਾਪ ਦੋਖ ਲੈ ਜਾ। ਜਦੋਂ ਅਸੀਂ ਨਾਮ ਜਪਾਂਗੇ ਨਾ, ਉਹਦਾ ਸਿਮਰਨ ਕਰਾਂਗੇ, ਪਹਿਲਾਂ ਨਾਮ ਸਾਧਨ ਹੈ, ਇਹੀ ਨਾਮ ਬਾਅਦ ਵਿੱਚ ਸਿੱਧੀ ਬਣ ਜਾਂਦਾ। ਨਾਮ ਦਾ ਪਹਿਲਾ ਕੰਮ ਹੈ ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ। ਉਹ ਜਿਹੜੀ ਜਨਮਾਂ ਜਨਮਾਂ ਦੀ ਮੈਲ ਸਾਡੇ ਮਨ ਦੇ ਅੰਦਰ ਨਾ, ਜਨਮ ਜਨਮ ਕਿਸ ਮਨ ਕੋ ਮਲ ਲਾਗੀ, ਕਾਲਾ ਹੋਆ ਸਿਆਹ, ਖਨਲੀ ਧੋਤੀ ਉਜਲੀ ਨਾ ਹੋਵੇ ਜੇ ਸੋ ਧੋਣ ਪਾਓ। ਉਹ ਨਾਮ ਨਾਲ ਧੁੱਪੇਗੀ। ਰੋਜ਼ ਜਪਜੀ ਸਾਹਿਬ ਦੇ ਅੰਦਰ ਆਪਾਂ ਪੜ੍ਹਨੇ ਆ, ਭਰੀਐ ਹੱਥ ਪੈਰ ਤਨ ਦੇਹੇ, ਪਾਣੀ ਧੋਤੈ ਉਤਰ ਸਿਖੇ, ਮੂਤ ਪਲੀਤੀ ਕੱਪੜ ਹੋਏ, ਦੇਹ ਸਾਬੂਣ ਲਈਐ ਉਹ ਧੋਏ, ਭਰੀਐ ਮਤ ਪਾਪਾ ਕੈ ਸੰਗ ਉਹ ਧੋਪੈ ਨਾਵੈ ਕਰਾਂ। ਪ੍ਰਭ ਕਹਿ ਸ਼ਿਵਨ ਮਨ ਕੀ ਮਲ ਜਾਏ। ਨਾਮ ਦਾ ਪਹਿਲਾ ਕੰਮ ਹੈ। ਇੱਕ ਗੱਲ ਯਾਦ ਰੱਖੋ, ਜਿੰਨਾ ਮਨ ਮੈਲਾ ਹੋਏਗਾ ਨਾ, ਇੰਨਾ ਇਹ ਬੇਚੈਨ ਹੋਏਗਾ, ਦੁਖੀ ਹੋਏਗਾ, ਤੇ ਜਿੰਨਾ ਮਨ ਨਿਰਮਲ ਹੋਏਗਾ, ਮਨ ਸ਼ਾਂਤ ਹੋਏਗਾ, ਸੁਖੀ ਹੋਏਗਾ, ਨਾਮ ਮਨ ਦੀ ਮੈਲ ਨੂੰ ਕੱਟਦਾ। ਸਭ ਕਿਲਬਿਕ ਪਾਪ ਦੋਖ ਲੈ ਜਾਵੇ, ਜਿਹੜੇ ਬੱਜਰ ਪਾਪ ਨੇ ਨਾ ਉਹ ਵੀ ਕੱਟੇ ਜਾਂਦੇ ਆ ਨਾਮ ਨਾਲ। ਹਰ ਕਾ ਨਾਮ ਕਾਟੇ ਕੋਟ ਕਰਮ, ਨਾਮ ਦਾ ਪਹਿਲਾ ਕੰਮ ਪ੍ਰਭ ਕਹਿ ਸਿਮਨ ਮਨ ਕੀ ਮਲ ਜਾਏ, ਦੂਸਰਾ ਅੰਮ੍ਰਿਤ ਨਾਮ ਨੇ ਦਮਾਏ ਸਮਾਏ। ਉਪਦੇਸ਼ ਗੁਰੂ ਹਰ ਹਰ ਜਪ ਜਾਪੈ, ਸਭ ਕਿਲਬਿਕ ਪਾਪ ਦੋਖ ਲੈ ਜਾਵੇ, ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੇ, ਬਹਿੰਦਿਆਂ ਉੱਠਦਿਆਂ ਹਰ ਨਾਮ ਪਿਆਵੇ। ਕਹਿੰਦੇ ਫਿਰ ਨਿਤਨੇ ਬਾਣੀਆਂ ਦਾ ਪਾਠ ਪਿਆਰਿਓ ਕਰਨ, ਚੜ੍ਹਿਆ ਦਿਵਸ ਦਾ ਮਤਲਬ ਹੈ ਹਰ ਰੋਜ਼ ਨਿਤਨੇਮ ਨਾਲ ਬਾਣੀ ਛੱਡਣੀ ਨਹੀਂ। ਧੰਨ ਗੁਰੂ ਰਾਏ ਸਾਹਿਬ ਮਾਰ ਨੂੰ ਗੁਰਸਿੱਖਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਜਦੋਂ ਗੁਰਸਿੱਖ ਨਾਮ ਜਪਣ ਲੱਗ ਪਿਆ ਬਾਣੀ ਫੇਰ ਵੀ ਪੜ੍ਹਨ ਦੀ ਲੋੜ ਹੈ। ਬਹੁਤ ਸਾਰੇ ਪ੍ਰੇਮੀਆਂ ਦੇ ਅੰਦਰ ਖਿਆਲ ਹੈ ਵੀ ਹੁਣ ਅਸੀਂ ਨਾਮ ਜਪਨੇ ਆ ਕਿ ਨਿਤਨੇ ਬਾਣੀਆਂ ਪੜ੍ਹਨੀਆਂ ਨੇ। ਗੁਰੂ ਰਾਏ ਸਾਹਿਬ ਮਾਰ ਨੂੰ ਬੇਨਤੀ ਕੀਤੀ, ਸੱਚੇ ਪਾਤਸ਼ਾਹ ਗੁਰਸਿੱਖ ਨੂੰ ਫੇਰ ਵੀ ਬਾਣੀ ਪੜ੍ਹਨ ਦੀ ਲੋੜ ਹੈ। ਧੰਨ ਗੁਰੂ ਰਾਏ ਸਾਹਿਬ ਮਾਰ ਕਹਿ ਲੱਗੇ, ਗੁਰਸਿੱਖੋ ਬਾਣੀ ਧਰਤੀ ਹੈ ਨਾਮ ਬਿਰਸ਼ ਹੈ, ਬਾਣੀ ਨਾ ਛੱਡਿਓ। ਬਾਣੀ ਨੇ ਹੀ ਨਾਮ ਨੂੰ ਪ੍ਰਗਟ ਕਰਨਾ ਹੈ, ਬਾਣੀ ਨੇ ਹੀ ਸਾਡੇ ਨੂੰ ਵਿਰਾਗ ਪੈਦਾ ਕਰਨਾ। ਜਦੋਂ ਆਪਾਂ ਬਾਣੀ ਪੜਾਂਗੇ ਨਾ, ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਇਹ ਕੁਟੰਬ ਤੂੰ ਜੇ ਦੇਖਦਾ ਚੱਲੈ ਨਾਹੀਂ ਤੇਰੇ ਨਾਲੇ, ਸਾਥ ਤੇਰੇ ਚੱਲੈ ਨਾਹੀਂ ਤਿਸ ਨਾਲ ਕਿਉਂ ਜਿੱਤ ਲਾਈਐ, ਐਸਾ ਕਾ ਮੂਲੇ ਨਾ ਕੀਚੈ ਜਿਤ ਅੰਤ ਪਛੋ ਤਾਈਐ, ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰੇ ਨਾਲੇ, ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ। ਮਨ ਅੰਦਰ ਵਿਰਾਗ ਪੈਦਾ ਹੋਏਗਾ, ਮਨ ਆਪਣੇ ਆਪ ਨਾਮ ਨਾਲ ਜੁੜੇਗਾ। ਧੰਨ ਗੁਰੂ ਰਾਏ ਸਾਹਿਬ ਮਹਾਰੇ ਕਹਿ ਲੈਂਗੇ ਬਾਣੀ ਧਰਤੀ ਹੈ ਨਾਮ ਬਿਰਸ਼ ਹੈ, ਬਿਰਸ਼ ਧਰਤੀ ਤੋਂ ਬਗੈਰ ਨਹੀਂ ਹੋ ਸਕਦਾ। ਪਿਆਰੇ ਉਹ ਬਾਣੀ ਨਾ ਛੱਡਿਓ। ਗੁਰੂ ਘਰ ਵਿੱਚ ਗੁਰਮੁਖ ਪਿਆਰੇ ਬ੍ਰਹਮ ਗਿਆਨੀ ਮਹਾਂਪੁਰਸ਼ ਕਿੰਨੇ ਹੋਏ ਨੇ, ਸਾਸ ਕਿਸੇ ਨੇ ਨਿਤਨੇਮ ਨਹੀਂ ਛੱਡਿਆ, ਕਿਸੇ ਨੇ ਬਾਣੀ ਨਹੀਂ ਛੱਡੀ। ਇਸ ਕਰਕੇ ਆਪਾਂ ਜਿੱਥੇ ਨਾਮ ਜਪਣਾ ਬਾਣੀ ਵੀ ਪੜ੍ਹਨੀ, ਫਿਰ ਚੜ੍ਹੈ ਦਿਸ਼ ਗੁਰਬਾਣੀ ਗਾਵੈ, ਬਹਿੰਦਿਆਂ ਉੱਠਦਿਆਂ ਹਰ ਨਾਮ ਧਿਆਵੈ, ਉਠਤ ਬੈਠਤ ਸੋਵਤ ਨਾਮ, ਕਹੋ ਨਾਨਕ ਜਨ ਕੈ ਸਤ ਕਾਮ। ਇਹ ਸਾਨੂੰ ਹੁਕਮ ਹੈ ਕਾਰ ਵਿਹਾਰ ਕਰਦਿਆਂ ਵੀ, ਪਰ ਕਾਰ ਵਿਹਾਰ ਕਰਦਿਆਂ ਤਾਂ ਹੀ ਮਨ ਜੁੜਿਆ ਰਹੇਗਾ ਨਾ ਜੇ ਕਿਤੇ ਅੰਮ੍ਰਿਤ ਵੇਲਾ ਸੰਭਾਲਿਆ ਹੋਏਗਾ। ਕਹਿੰਦੇ ਕਾਰ ਵਿਹਾਰ ਕਰਦਿਆਂ ਵੀ ਪਿਆਰਿਓ ਜਪੋ, ਇਹ ਜੁਗਤੀ ਦੱਸੀ ਗੁਰੂ ਮਹਾਰਾਜ ਨੇ। ਤੁਹਾਨੂੰ ਘਰ ਛੱਡ ਕੇ ਜੰਗਲਾਂ ਪਹਾੜਾਂ ਵਿੱਚ ਧੱਕੇ ਖਾਣ ਦੀ ਲੋੜ ਨਹੀਂ, ਭਟਕਣ ਦੀ ਲੋੜ ਨਹੀਂ। ਲੋੜ ਹੈ ਗੁਰੂ ਦੇ ਬਚਨ ਕਮਾਉਣ ਦੀ, ਕਿਵੇਂ ਰਹਿਣਾ ਸੰਸਾਰ ਦੇ ਵਿੱਚ। ਸਾਹਿਬ ਕਹਿੰਦੇ ਜੈਸੇ ਜਲ ਬੈ ਕਮਲ ਨਿਰਾਲਮ, ਮੁਰਗਾਈ ਨਸਾਣੈ, ਜਿਵੇਂ ਪਾਣੀ ਦੇ ਵਿੱਚ ਕਮਲ ਦਾ ਫੁੱਲ ਪਾਣੀ ਵਿੱਚ ਰਹਿੰਦਾ ਹੋਇਆ ਪਾਣੀ ਤੋਂ ਨਿਰਲੇਪ ਹੁੰਦਾ ਨਾ, ਪਾਣੀ ਭਾਵੇਂ ਕਿੰਨਾ ਹੋਵੇ ਉੱਪਰ ਰਹੇਗਾ। ਮੁਰਗਾਬੀ ਪਾਣੀ ਵਿੱਚ ਤੈਰਦੀ ਹੋਈ ਸਿੱਧੀ ਉਡਾਰੀ ਮਾਰ ਜਾਂਦੀ ਹੈ, ਉਹਦੇ ਖੰਭਾਂ ਵਿੱਚ ਤਸੀਰ ਹੈ, ਉਹਦੇ ਖੰਭ ਭਿੱਜਦੇ ਨੇ। ਇਸ ਤਰ੍ਹਾਂ ਸੁਰਤ ਸ਼ਬਦ ਭਾਵ ਸਾਗਰ ਤਰੀਏ ਨਾਨਕ ਨਾਮ ਵਖਾਣਾ। ਸਰੀਰ ਕਰਕੇ ਛੱਡ ਕੇ ਇੱਕ ਪਾਸੇ ਨਾ ਹੋਵੋ, ਮਨ ਕਰਕੇ ਉਦਾਸੀ ਧਾਰਨ ਕਰੋ, ਅੰਦਰੋਂ ਤੁਹਾਡੀ ਸੁਰਤ ਸ਼ਬਦ ਨਾਲ ਜੁੜੀ ਰਹੇ, ਸੰਸਾਰ ਵਿੱਚ ਤੁਸੀਂ ਵਿਚਰ ਰਹੇ ਹੋ। ਕਿਤੇ ਫਾਰਮ ਤੇ ਟਰੈਕਟਰ ਚਲਾ ਰਹੇ ਹੋ, ਕਿਤੇ ਦੁਕਾਨ ਤੇ ਬੈਠੇ ਹੋ, ਕਿਤੇ ਸਰਵਿਸ ਕਰ ਰਹੇ ਹੋ, ਕਿਤੇ ਬਿਜ਼ਨਸ ਕਰ ਰਹੇ ਹੋ, ਪਰ ਤੁਹਾਡੀ ਸੁਰਤ ਅੰਦਰੋਂ ਜੁੜੀ ਹੋਈ ਸ਼ਬਦ ਦੇ ਨਾਲ। ਜੇ ਤੁਸੀਂ ਸਰੀਰ ਕਰਕੇ ਉਦਾਸ ਹੋ ਗਏ, ਇੱਕ ਪਾਸੇ ਚਲੇ ਗਏ, ਅੰਦਰੋਂ ਨਹੀਂ ਤੁਸੀਂ ਜੁੜੇ, ਖਾਲੀ ਰਹਿ ਜਾਓਗੇ। ਕਹਿੰਦੇ ਮਨ ਕਰਕੇ ਉਦਾਸੀ ਧਾਰਨ ਕਰਨੀ ਹੈ। ਦਸਮ ਪਾਤਸ਼ਾਹ ਮਹਾਰਾਜ ਦਾ ਫਰਮਾਨ ਹੈ, ਰੇ ਮਨ ਐਸੋ ਕਰ ਸੰਨਿਆਸਾ, ਬਨ ਸੇ ਸਦਨ ਸਵੈ ਕਰ ਸਮਝੋ, ਮਨ ਹੀ ਮਾਹੇ ਉਦਾਸਾ, ਜਤ ਕੀ ਜਟਾ ਜੋ ਕੋ ਮਜਨ, ਨੇਮ ਕੇ ਨਖਨ ਬਡਾਇਓ, ਗਿਆਨ ਗੁਰੂ ਆਤਮ ਉਪਦੇਸੋ, ਨਾਮ ਭੂਤ ਲਗਾਏ। ਮਨ ਕਰਕੇ ਕਹਿੰਦੇ ਜਿਸ ਤਰ੍ਹਾਂ ਦੇ ਤੁਸੀਂ ਘਰ, ਉਸੇ ਤਰ੍ਹਾਂ ਤੁਸੀਂ ਜੰਗਲਾਂ ਤੇ ਪਹਾੜਾਂ ਦੇ ਵਿੱਚ, ਜੇ ਕਿਤੇ ਪਹਾੜਾਂ ਦੀ ਗੁਫਾ ਵਿਚ ਜਾ ਕੇ ਬੈਠ ਗਿਆ, ਸਰੀਰ ਕਰਕੇ ਗੁਫਾ ਵਿਚ ਬੈਠਾ, ਮਨ ਕਰਕੇ ਬਾਹਰ ਭਟਕ ਰਿਹਾ, ਸੁੱਤ ਕਰਕੇ ਬਾਹਰ ਭਟਕ ਰਿਹਾ, ਕੀ ਲਾਭ ਹੈ? ਇਉਂ ਗੁਰੂ ਮਹਾਰਾਜ ਸਾਨੂੰ ਜੁਗਤੀ ਦੱਸਦੇ ਨੇ ਕਿ ਤੁਹਾਡਾ ਐਸਾ ਜੀਵਨ ਚਾਹੀਦਾ। ਮਨ ਕਰਕੇ ਉਦਾਸੀ ਤਾਰੀ ਦਰਬਾਰ ਇੱਕੋ ਜਾਣਿਆ, ਕਰਕੇ ਉਦਾਸੀ ਤਾਰੀ ਦਰਬਾਰ ਇੱਕੋ ਜਾਣਿਆ, ਅੰਦਰੋਂ ਜੁੜੋ। ਭਗਤ ਤਰਲੋਚਨ ਜੀ ਨੇ ਨਾਮਦੇਵ ਜੀ ਦੀ ਮਹਿਮਾ ਸੁਣੀ, ਨਾਮਦੇਵ ਜੀ ਦੀ ਮਹਿਮਾ, ਜਿਵੇਂ ਗੁਰੂ ਗ੍ਰੰਥ ਸਾਹਿਬ ਅੰਦਰ ਬਚਨ ਹੁੰਦਾ, ਗੋਬਿੰਦ 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 ਸੰਗ ਨਾਮ ਦਿਓ ਮਨ ਲੀਨਾ, ਆੜ ਦਾਮ ਕੋ ਛੀਪਰੋ ਹੋਇਓ ਲਖੀਨਾ। ਜਦ ਮਹਿਮਾ ਸੁਣੀ ਭਗਤ ਲੋਚਨ ਜੀ ਨੇ, ਖਿਆਲ ਆਇਆ ਕਿ ਭਗਤ ਨਾਮਦੇਵ ਜੀ ਦੇ ਦਰਸ਼ਨ ਕਰਕੇ ਆਈਏ,
ਮਨ ਵਿਚ ਸੋਚਦੇ ਨੇ ਪਤਾ ਨਹੀਂ, ਜਾਂਦਿਆਂ ਮਿਲਣ ਕੇ ਨਾ ਮਿਲਣ, ਕੀ ਟਾਈਮ ਹੈ ਉਹਨਾਂ ਦਾ। ਜਦ ਉੱਥੇ ਗਏ ਤੇ ਹੈਰਾਨ ਹੋ ਗਏ, ਕੀ ਦੇਖਿਆ, ਭਗਤ ਨਾਮਦੇਵ ਜੀ ਚੰਦੇ ਛਾਪ ਰਹੇ ਨੇ, ਛਿਪੇ ਸਨ, ਕਿਰਤ ਕਰ ਰਹੇ ਨੇ, ਗਾਹਕ ਕੋਲ ਉਹਨਾਂ ਨਾਲ ਗੱਲਾਂ ਵੀ ਕਰ ਰਹੇ ਨੇ, ਚੰਦੇ ਵੀ ਛਾਪ ਰਹੇ ਨੇ। ਤੇ ਨਾਮਦੇਵ ਜੀ ਨੂੰ ਕੰਮ ਕਰਦਿਆਂ ਦੇਖ ਕੇ ਤੇ ਭਗਤ ਲੋਚਨ ਜੀ ਨੂੰ ਭਰਮ ਪੈ ਗਿਆ, ਸੰਸਾ ਪੈ ਗਿਆ, ਇਹ ਤੇ ਮਾਇਆ ਨੇ ਮੋਹ ਲਿਆ, ਇਹਨੂੰ ਭਗਤ ਕੌਣ ਆਉਂਦਾ, ਇਹ ਨਾਮ ਕਦੋਂ ਜਪਦਾ ਹੋਏਗਾ। ਖਿਆਲ ਤੇ ਵੀ ਸ਼ਾਇਦ ਭਗਤ ਨਾਮਦੇਵ ਜੀ ਅੱਖਾਂ ਮੀਟ ਕੇ ਬੈਠਾ ਹੋਣਾ, ਕਿਤੇ ਖੋਲਦਾ ਹੀ ਨਹੀਂ ਹੋਣਾ, ਜਿਵੇਂ ਸਾਨੂੰ ਵੀ ਅੱਜ ਕੱਲ ਖਿਆਲ ਨੇ, ਅਸੀਂ ਭੇਖ ਨੂੰ ਬਹੁਤਾ ਮੰਨਣ ਲੱਗ ਪਏ। ਸਾਧ ਗੁਰਮੁਖ ਜਾਂ ਸਾਧੂ ਇੱਕ ਅਵਸਥਾ ਹੈ, ਭੇਖ ਦਾ ਨਾਂ ਨਹੀਂ। ਜੇਕਰ ਸਾਦੇ ਵਸਤਰ ਪਾਏ ਹੋਣ, ਕੋਈ ਦੁਕਾਨ ਤੇ ਬੈਠਾ ਕੰਮ ਕਰ ਰਿਹਾ ਆਪਣੀ ਦੁਕਾਨ ਤੇ, ਅਸੀਂ ਉਹਨੂੰ ਗੁਰਮੁਖ ਨਹੀਂ ਮੰਨਦੇ, ਸਾਧੂ ਨਹੀਂ ਮੰਨਦੇ। ਜੇ ਕੋਈ ਟਰੈਕਟਰ ਚਲਾ ਰਿਹਾ ਖੇਤਾਂ ਵਿੱਚ, ਅਸੀਂ ਉਹਨੂੰ ਮੰਨਣ ਨੂੰ ਤਿਆਰ ਨਹੀਂ। ਜੇ ਕੋਈ ਸਰਵਿਸ ਕਰ ਰਿਹਾ, ਡਿਊਟੀ ਕਰ ਰਿਹਾ, ਅਸੀਂ ਉਹਨੂੰ ਮੰਨਣ ਨੂੰ ਤਿਆਰ ਨਹੀਂ। ਕਾਰਨ ਕੀ ਹੈ? ਅੱਜ ਅਸੀਂ ਹੋਰ ਪਾਸੇ ਨੂੰ ਚੱਲ ਪਏ। ਆਪਣੇ ਮਹਾਂਪੁਰਸ਼ ਸਤਿਕਾਰਯੋਗ ਸ੍ਰੀਮਾਨ ਸੰਤ ਬਾਬਾ ਵਰਿਆਮ ਸਿੰਘ ਜੀ, ਜਿਹੜੇ ਸਰਵਿਸ ਕਰਦੇ ਰਹੇ, ਸਰਵਿਸ ਤੋਂ ਬਾਅਦ ਸਾਧ ਯੂਪੀ ਅੰਦਰ ਫਾਰਮ ਦਾ ਕੰਮ ਕਰਦੇ ਰਹੇ, ਆਪ ਟਰੈਕਟਰ ਚਲਾਉਂਦੇ ਰਹੇ, ਔਰ ਬਿਲਕੁਲ ਸਾਦੇ ਬਸਤਰ ਸਾਦੇ, ਜਾਂ ਯੂਪੀ ਦੇ ਵਿੱਚ ਆਪ ਜੀ ਕੀਰਤਨ ਕਰਿਆ ਕਰਦੇ, ਦਾਸ ਛੋਟਾ ਜਿਹਾ ਨਾਲ, ਬਿਲਕੁਲ ਪੈਂਟ ਸ਼ਰਟ, ਆਮ ਕਿਸਾਨਾਂ ਦਾ ਜਥਾ ਸੀ, ਕੋਈ ਖਾਸ ਭੇਖ ਨਹੀਂ ਸੀ, ਔਰ ਫਿਰ ਕੁੜਤਾ ਪਜਾਮਾ ਮਹਾਂਪੁਰਸ਼ਾਂ ਦਾ, ਸਾਰੀ ਜ਼ਿੰਦਗੀ ਸਾਦੇ ਬਸਤਰ। ਸਨ 88 ਦੇ ਵਿੱਚ ਸਿੰਘਾਂ ਨੂੰ ਚੋਲੇ ਪਵਾਏ, ਪੁੱਛਿਆ ਆਪ ਜੀ ਹੁਣ ਚੋਲੇ ਕਿਉਂ ਪਵਾ ਰਹੇ ਹੋ, ਕਹਿੰਦੇ ਭਾਈ ਤੁਹਾਨੂੰ ਤਾਂ ਕਿਸੇ ਨੇ ਸਟੇਜਾਂ ਤੇ ਨਹੀਂ ਬਹਿਣ ਦੇਣਾ, ਸਮਝਣਾ ਪਤਾ ਨਹੀਂ ਕਿੱਥੋਂ ਆ ਗਏ ਆ। ਔਰ ਕਿਰਤ, ਜਿੰਨੇ ਜਥੇ ਵਾਲੇ ਸਿੰਘ ਸੰਗਤ, ਸਭ ਨੂੰ ਕਹਿਣਾ ਤੁਹਾਡੇ ਕਾਰੋਬਾਰ ਵਿੱਚ ਨਾ ਕੋਈ ਫਰਕ ਹੋਵੇ। ਪਹਿਲਾਂ ਟਰੈਕਟਰ ਨਹੀਂ ਸੀ ਹੁੰਦੇ, ਰਾਤ ਨੂੰ 2-2:30 ਵਜੇ ਹਲ ਜੋੜ ਲੈਣੇ, ਸਵੇਰ ਨੂੰ 8 ਵਜੇ ਤੱਕ ਸੁਹਾਗਾ ਦੇ ਕੇ ਸਾਈਕਲ ਫੜਨੇ ਦੁਕਾਨ ਤੇ, ਭਾਈ ਤੁਹਾਡੀ ਫਸਲ ਚੰਗੀ ਹੋਣੀ ਚਾਹੀਦੀ ਹੈ। ਇਹ ਨਾ ਹੋਵੇ ਕੋਈ ਤੁਹਾਨੂੰ ਇਹ ਕਹੇ ਵੀ ਇਹ ਦੁਕਾਨਾਂ ਤੇ ਜਾਂਦੇ ਨੇ ਤੇ ਇਹਨਾਂ ਦੀ ਫਸਲ ਮਾੜੀ, ਨਹੀਂ, ਦੂਜੇ ਨਾਲ ਵੱਧ ਕਰੋ। ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਕਿਰਤ ਕਰਨਾ, ਨਾਮ ਜਪਣਾ, ਵੰਡ ਛਕਣਾ, ਇਹ ਨਹੀਂ ਵੀ ਜਿਹੜਾ ਕਿਰਤ ਨਹੀਂ ਕਰਦਾ। ਅਸੀਂ ਕਿਸ ਨੂੰ ਮੰਨਦੇ ਹਾਂ? ਆਪਣੇ ਅੰਦਰ ਖਿਆਲ ਕਰੋ ਜਰਾ। ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਕਿਰਤ ਕਰਨਾ, ਨਾਮ ਜਪਣਾ, ਵੰਡ ਛਕਣਾ। ਭਗਤ ਲੋਚਨ ਜੀ ਦੇ ਮਨ ਵਿੱਚ ਖਿਆਲ ਆਇਆ ਵੀ ਇਹਨੂੰ ਸੰਤ ਕੌਣ ਕਹਿੰਦਾ? ਇਹ ਤੇ ਕੰਮ ਕਰ ਰਿਹਾ, ਗਾਹਕਾਂ ਨਾਲ ਗੱਲਾਂ ਕਰ ਰਿਹਾ। ਭੁਲੇਖਾ ਪਿਆ, ਉਹ ਭੁਲੇਖਾ ਫਿਰ ਨਾਮਦੇਵ ਜੀ ਨੇ ਦੂਰ ਕੀਤਾ। ਨਾਮਾ ਕਹਿ ਤਲੋਚਨਾ, ਮੁਖ ਤੇ ਰਾਮ ਸੰਭਾਲ, ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ। ਹੱਥਾਂ ਪੈਰਾਂ ਨਾਲ ਕੰਮ ਕਰੋ, ਚਿੱਤ ਉਸ ਮਾਲਕ ਨਾਲ, ਵਾਹਿਗੁਰੂ ਨਾਲ ਇਉਂ ਜੋੜ ਕੇ ਰੱਖੋ, ਤੁਹਾਨੂੰ ਘਰ ਛੱਡ ਕੇ ਬਾਹਰ ਭਟਕਣ ਦੀ ਲੋੜ ਨਹੀਂ। ਲੋੜ ਤੇ ਹੈ ਅੰਦਰਲੇ ਨੂੰ ਉਸ ਨਾਲ, ਮਾਲਕ ਨਾਲ, ਨਾਮ ਨਾਲ ਜੋੜਨ ਦੀ। ਉਹ ਚਿੱਤ ਰੱਖੀਏ ਸਾਹਿਬ ਦੇ ਨਾਲ, ਹੱਥੀ ਪੈਰੀ ਕੰਮ ਕਰੀਏ, ਰੱਖੀਏ ਸਾਹਿਬ ਦੇ ਨਾਲ, ਹੱਥੀ ਪੈਰੀ ਕੰਮ ਕਰੀਏ, ਕਰੀਏ
ਜਿੱਤ ਰੱਖੀਏ ਸਾਹਿਬ ਦੇ ਨਾਲ ਜੀ, ਜਿੱਤ ਰੱਖੀਏ ਸਾਹਿਬ ਦੇ ਨਾਲ, ਜਿੱਤ ਰੱਖੀਏ ਸਾਹਿਬ ਦੇ ਨਾਲ ਬਈ, ਨਾਮਾ ਕਹਿਤ ਲੋਚਨ ਮੁਖਤੇ ਰਾਮ ਸਮਾ, ਹਾਥ ਪਾਉ ਕਰ ਕਾਮ ਸਭ ਕੀਤਨ। ਕਹਿੰਦੇ ਇਉਂ ਸਾਡਾ ਚਿੱਤ ਨਾਮ ਨਾਲ, ਸ਼ਬਦ ਨਾਲ ਜੁੜਿਆ ਰਹੇ, ਉਸ ਮਾਲਕ ਨਾਲ, ਵਾਹਿਗੁਰੂ ਨਾਲ ਜੁੜਿਆ ਰਹੇ। ਉਠਤ ਬੈਠ ਸੋਵਤ ਨਾਮ ਕਹੋ ਨਾਨਕ ਜਨ ਕੈ ਸਦਕਾ, ਫਿਰ ਚੜ੍ਹੈ ਦਿਸ ਗੁਰਬਾਣੀ ਗਾਵੈ, ਬਹਿੰਦਿਆਂ ਉੱਠਦਿਆਂ ਹਰ ਨਾਮ ਧਾਵੈ। ਜੋ ਸਾਸ ਗਰਾਸ ਧਿਆਏ ਮੇਰਾ ਹਰ, ਗਰਾਸ ਸਾਹ ਅੰਦਰ ਜਾਂਦਿਆਂ ਵੀ ਬਾਹਰ ਆਉਂਦੇ ਨੇ। ਜੋ ਸਾਸ ਗਰਾਸ ਧਿਆਏ ਮੇਰਾ ਹਰ ਹਰ, ਸੋ ਗੁਰਸਿੱਖ ਗੁਰੂ ਮਨ ਭਾਵੈ। ਜਿਸ ਨੂੰ ਦਇਆਲ ਹੋਵੇ ਮੇਰਾ ਸਵਾਮੀ, ਤਿਸ ਗੁਰਸਿੱਖ ਗੁਰ ਉਪਦੇਸ਼ ਨਾਲ, ਫਿਰ ਬਖਸ਼ਿਸ਼ ਗੁਰੂ ਕਰਦਾ ਪਿਆਰਿਓ। ਇਸ ਵਸਤਾ ਤਿਆਗ, ਫਿਰ ਕਿਹੜੀ ਬਖਸ਼ਿਸ਼ ਹੁੰਦੀ ਹੈ? ਤਤ ਗਿਆਨ ਦਾ ਗੁਰੂ ਉਪਦੇਸ਼ ਦੇ ਕੇ ਸਾਧ ਸਿੰਘ ਜੀ ਆਪਣੇ ਚ ਮਿਲਾ ਲੈਂਦਾ, ਭਾਵ ਦੋ ਤੋਂ ਭਗਤੀ ਸ਼ੁਰੂ ਹੁੰਦੀ, ਇੱਕ ਤੇ ਖਤਮ ਹੋ ਜਾਂਦੀ, ਅਭੇਦ ਅਵਸਥਾ ਪ੍ਰਾਪਤ ਹੋ ਜਾਂਦੀ ਗੁਰਸਿੱਖ ਨੂੰ। ਐਸੇ ਜਿਹੜੇ ਗੁਰਸਿੱਖ ਨੇ ਫਿਰ ਕੀ ਕਰਦੇ? ਉਹ ਆਪ ਜਪਦੇ, ਹੋਰਾਂ ਚ ਪਾਉਂਦੇ। ਉਹਨਾਂ ਗੁਰਸਿੱਖਾਂ ਬਾਰੇ ਫਿਰ ਬਚਨ ਆਉਂਦਾ, ਜਾਂ ਨਾਲ ਧੂੜ ਮੰਗ ਹੈ ਤਿਸ ਗੁਰਸਿੱਖ ਕੀ, ਜੋ ਆਪ ਜਪੈ ਅਵਰ ਹੈ ਨਾਮ ਜਪਾਵੇ। ਇਹ ਹੈ ਗੁਰਸਿੱਖ ਦਾ ਜੀਵਨ। ਭਾਈ ਜੋ ਜੀ ਟੋਭੇ ਇਸ਼ਨਾਨ ਕਰਕੇ ਬਾਹਰ ਬੈਠ ਕੇ ਨਾਮ ਜਪਦੇ, ਬਾਣੀ ਪੜ੍ਹਦੇ, ਬਾਬਾ ਲਹਿਣਾ ਜੀ ਸਭ ਕੁਝ ਸੁਣ ਰਹੇ ਨੇ, ਦੇਖ ਰਹੇ ਨੇ ਗੁਰਸਿੱਖ ਦੀ ਕਿਰਿਆ। ਜਦ ਨਿਤਨੇਮ ਹੋ ਗਿਆ ਤੇ ਬਾਬਾ ਲਹਿਣਾ ਜੀ ਨੇ ਭਾਈ ਜੋਧ ਨੂੰ ਪੁੱਛਿਆ, ਐ ਪਿਆਰਿਓ, ਰੱਬ ਦੇ ਪਿਆਰਿਓ, ਮੈਨੂੰ ਦੱਸੋ ਤੁਸੀਂ ਕੀ ਪੜ੍ਹ ਰਹੇ ਸੀ? ਤੁਹਾਡਾ ਇੱਕ ਇੱਕ ਬਚਨ ਮੇਰੇ ਹਿਰਦੇ ਵਿੱਚ ਵਸ ਰਿਹਾ ਸੀ, ਮਨ ਸ਼ਾਂਤ ਹੋ ਰਿਹਾ ਸੀ। ਭਾਈ ਜੋਧ ਨੇ ਦੱਸਿਆ, ਮੈਂ ਅਲਾਹੀ ਬਾਣੀ, ਦਰਗਾਹੀ ਬਾਣੀ ਪੜ੍ਹ ਰਿਹਾ ਸੀ। ਇਹ ਬਾਣੀ ਸਤਿਗੁਰੂ ਨਾਨਕ ਦੇ ਮਹਾਰ ਦੇ ਰਾਹੀਂ ਸੰਸਾਰ ਤੇ ਪ੍ਰਗਟ ਹੋਈ। ਕਹਿੰਦੇ ਗੁਰੂ ਨਾਨਕ ਸਾਹਿਬ ਕਿੱਥੇ ਨੇ? ਕਹਿੰਦੇ ਕਰਤਾਰਪੁਰ ਸਾਹਿਬ ਸੰਸਾਰ ਨੂੰ ਉਤਾਰੇ ਨੇ। ਬਾਬਾ ਲਹਿਣਾ ਜੀ ਨੇ ਮਨ ਬਣਾ ਲਿਆ, ਅੱਜ ਕਰਤਾਰਪੁਰ ਸਾਹਿਬ ਨੂੰ ਜਾ ਰਹੇ ਨੇ। ਜਿਸ ਵੇਲੇ ਕਰਤਾਰਪੁਰ ਸਾਹਿਬ ਪਹੁੰਚੇ, ਬਾਹਰਲੇ ਪਾਸੇ ਗੁਰੂ ਨਾਨਕ ਸਾਹਿਬ ਅੱਗੋਂ ਆ ਗਏ ਨੇ। ਬਾਬਾ ਲਹਿਣਾ ਜੀ ਘੋੜੀ ਤੇ ਸਵਾਰ ਨੇ। ਪੁੱਛਿਆ, ਬਾਬਾ ਜੀ ਮੈਂ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕਰਨੇ ਨੇ, ਕਿੱਥੇ ਮਿਲਣਗੇ? ਤੇ ਗੁਰੂ ਨਾਨਕ ਸਾਹਿਬ ਕਹਿੰਦੇ, ਪੁਰਖਾ ਸਾਡੇ ਪਿੱਛੇ ਆ ਤੁਰਿਆ, ਸੱਚੇ ਪਾਤਸ਼ਾਹ ਅੱਗੇ ਅੱਗੇ, ਬਾਬਾ ਲਹਿਣਾ ਜੀ ਪਿੱਛੇ। ਨਗਰ ਦੇ ਅੰਦਰ ਪਹੁੰਚਦੇ ਨੇ, ਇਸ਼ਾਰਾ ਕੀਤਾ ਗੁਰੂ ਨਾਨਕ ਸਾਹਿਬ ਨੇ, ਪੁਰਖਾ ਘੋੜੀ ਇੱਧਰ ਬੰਦ, ਇੱਥੋਂ ਪੰਛਨਾ ਕਰਕੇ ਤੇ ਧਰਮਸ਼ਾਲਾ ਦੇ ਅੰਦਰ ਆ ਜਾ। ਜਿਸ ਵੇਲੇ ਬਾਬਾ ਲਹਿਣਾ ਜੀ ਧਰਮਸ਼ਾਲਾ ਦੇ ਅੰਦਰ ਗਏ, ਕੀ ਦੇਖਿਆ? ਕਿ ਜਿਹੜੇ ਗੁਰੂ ਨਾਨਕ ਸਾਹਿਬ ਅੱਗੇ ਚੱਲ ਕੇ ਆਏ ਸਨ, ਉਹੀ ਹਨ ਸੱਚੇ ਪਾਤਸ਼ਾਹ। ਨਮਸਕਾਰ ਕੀਤੀ, ਮੱਥਾ ਟੇਕਿਆ, ਖਿਮਾ ਮੰਗੀ, ਸੱਚੇ ਪਾਤਸ਼ਾਹ ਆਪ ਪੈਦਲ ਚੱਲ ਕੇ ਆਏ ਤੇ ਮੈਂ ਘੋੜੀ ਤੇ ਸਵਾਰ ਹੋ ਕੇ? ਸਾਹਿਬ ਕਹਿੰਦੇ, ਪੁਰਖਾ ਤੇਰਾ ਨਾਂ ਕੀ ਹੈ? ਮਹਾਰਾਜ, ਮੇਰਾ ਨਾਂ ਲੈਣਾ ਹੈ। ਹੱਸ ਕੇ ਗੁਰੂ ਨਾਨਕ ਸਾਹਿਬ ਕਹਿੰਦੇ, ਜਿਨ੍ਹਾਂ ਨੇ ਲੈਣਾ ਹੁੰਦਾ ਭਾਈ, ਉਹ ਵੱਡੇ ਹੁੰਦੇ। ਪੁਰਖਾ ਤੂੰ ਲੈਣਾ ਤੇ ਅਸੀਂ ਦੇਣਾ। ਬਾਬਾ ਲਹਿਣਾ ਜੀ ਉੱਥੇ ਰਾਤ ਠਹਿਰੇ ਨੇ। ਅੱਧੀ ਰਾਤ ਤੋਂ ਸਮਾਂ ਉੱਪਰ ਹੋਇਆ, ਕੀ ਦੇਖਿਆ? ਇੱਕ ਬੀਬੀ ਝਾੜੂ ਦੇ ਰਹੀ ਹੈ। ਪੁੱਛਿਆ, ਬੀਬੀ ਤੂੰ ਕੌਣ ਹੈ? ਉਹਨੇ ਕਿਹਾ, ਬਾਬਾ ਲਹਿਣਾ ਮੈਂ ਉਹ ਦੇਵੀ ਜਿਹਦੇ ਤੂੰ ਸੰਗ ਲੈ ਕੇ ਜਾਇਆ ਕਰ। ਦੇਵੀ ਦੁਨੀਆ ਤੇਰੇ ਕੋਲ ਜਾਂਦੀ ਹੈ, ਤੂੰ ਇੱਥੇ ਝਾੜੂ ਮਾਰ ਰਹੀ ਹੈ। ਉਹ ਕਹਿਣ ਲੱਗੀ, ਬਾਬਾ ਲਹਿਣਾ ਮੈਂ ਜੋ ਕੁਝ ਸੰਸਾਰ ਨੂੰ ਵੰਡਨੀ ਹੈ, ਗੁਰੂ ਨਾਨਕ ਸਾਹਿਬ ਦੇ ਦਰ ਤੋਂ ਲੈ ਕੇ ਜਾਂਦੀ ਹੈ। ਸਤਿਗੁਰ ਜੇ ਵਡਦਾਤਾ ਕੋ ਨਹੀਂ, ਸਭ ਸੁਣਿਓ ਲੋਕ ਸੁਭਾਇਆ, ਦਾਤਾ ਸਤਿਗੁਰੂ ਹੈ। ਸਤਿਗੁਰ ਨਾਨਕ ਵਰਗਾ ਦਾਤਾ ਨਾ ਜਗ ਤੇ ਕੋਈ, ਸਤਿਗੁਰ ਨਾਨਕ ਵਰਗਾ ਦਾਤਾ ਨਾ ਜਗ ਤੇ ਕੋਈ, ਸਤਿਗੁਰ।
ਗੁਰੂ ਨਾਨਕ ਵਰਗਾ ਦਾਤਾ ਨਾ ਜਗ ਤੇ ਕੋਈ, ਸਤਿਗੁਰ ਨਾਨਕ ਵਰਗਾ ਦਾਤਾ ਨਾ ਜਗ ਤੇ ਕੋਈ,
ਜੇਵੜ ਦਾਤਾ ਕੋ ਨਹੀਂ ਸਭ ਸੁਣਿਓ ਲੋਕ ਸੁਭਾਇਆ, ਉਸ ਮਾਲਕ ਵਰਗਾ ਹੋਰ ਕੋਈ ਦਾਤਾ ਨਹੀਂ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ, ਸਰੀਰ ਦੀ ਛੋਟੀ ਅਵਸਥਾ ਬਾਲ ਅਵਸਥਾ ਦੇ ਵਿੱਚ ਜਿਸ ਵੇਲੇ ਪਟਨਾ ਸਾਹਿਬ ਤੋਂ ਆਨੰਦਪੁਰ ਸਾਹਿਬ ਨੂੰ ਆ ਰਹੇ ਨੇ ਨਾ, ਅੰਬਾਲੇ ਦੇ ਨੇੜੇ ਸਥਾਨ ਹੈ ਲਖਨੌਰ ਸਾਹਿਬ, ਇੱਥੇ ਠਹਿਰੇ 6 ਮਹੀਨੇ, ਬੱਚਿਆਂ ਨਾਲ ਗੇਂਦ ਖੇਡ ਰਹੇ ਨੇ ਤੇ ਆਰਫ ਦੀਨ ਪੀਰ ਜਿਸ ਨੂੰ ਪਾਲਕੀ ਵਿਚ ਉਹਦੇ ਮਰੀਜ਼ਾਂ ਨੇ ਬਿਠਾਇਆ ਹੋਇਆ ਲਈ ਜਾਂਦੇ, ਜਦ ਇਹਨੇ ਬਾਲਾ ਪ੍ਰੀਤਮ ਦੇ ਦਰਸ਼ਨ ਕੀਤੇ ਇਕਦਮ ਕਹਿਣ ਲੱਗਾ ਮੇਰੀ ਪਾਲਕੀ ਥੱਲੇ ਲਾਓ, ਪਾਲਕੀ ਚੋਂ ਨਿਕਲ ਕੇ ਬਾਲਾ ਪ੍ਰੀਤਮ ਨੂੰ ਸਿਜਦਾ ਕੀਤਾ, ਮੱਥਾ ਟੇਕਿਆ। ਮਰੀਜ਼ ਕਹਿਣ ਲੱਗੇ ਪੀਰ ਜੀ ਸਾਡਾ ਅਕੀਦਾ ਤੁਹਾਡੇ ਤੇ, ਆਹ ਤੁਸੀਂ ਕੀ ਕਰ ਰਹੇ ਹੋ, ਤੁਸੀਂ ਇੱਕ 5-6 ਸਾਲ ਦੇ ਬਾਲ ਨੂੰ ਮੱਥਾ ਟੇਕ ਰਹੇ ਹੋ। ਆਰਸ ਦੀਨ ਨੇ ਬੜੀ ਕਮਾਲ ਦੀ ਗੱਲ ਕੀਤੀ, ਕਹਿਣ ਲੱਗਾ ਪਿਆਰਿਓ ਤੁਹਾਡੇ ਕੋਲ ਅੱਖ ਨਹੀਂ ਜਿਹਦਾ ਤੁਸੀਂ ਦੇਖ ਸਕੋ। ਆਰਸ ਦੀਨ ਕਹਿਣ ਲੱਗਾ ਜਿਸ ਵੇਲੇ ਮੈਂ ਅੱਲਾਹ ਤਾਲਾ ਦੀ ਦਰਗਾਹ ਵਿਚ ਜਾਂਦਾ ਇਹਨਾਂ ਦੇ ਦਰਸ਼ਨ ਮੈਨੂੰ ਉਥੇ ਹੁੰਦੇ ਨੇ, ਸਾਰੀਆਂ ਦਾਤਾਂ ਇਹਨਾਂ ਦੇ ਰਾਹੀਂ ਮਿਲਦੀਆਂ ਨੇ, ਇਹ ਮਾਲਕ ਨੇ ਦਰਗਾਹ ਦੇ, ਇਹ ਦਾਤੇ ਨੇ, ਕਿਉਂਕਿ ਗੁਰੂ ਤੇ ਪਰਮੇਸ਼ਰ ਦੋ ਨੇ ਇੱਕ ਹੈ। ਅਕਬਰ ਬਾਦਸ਼ਾਹ ਦੇ ਕੋਲ ਕੋਈ ਗਰੀਬ ਆਦਮੀ ਲੋੜਵੰਦ ਗਿਆ ਦਾਨ ਲੈਣ ਵਾਸਤੇ, ਉਹਨੇ ਕੀ ਦੇਖਿਆ, ਅਕਬਰ ਬਾਦਸ਼ਾਹ ਨਮਾਜ਼ ਪੜ੍ਹ ਰਿਹਾ ਇਸ ਤਰ੍ਹਾਂ ਹੱਥ ਕਰ ਰਿਹਾ, ਮੁਸਲਮਾਨ ਵੀਰ ਜਦ ਨਮਾਜ਼ ਪੜ੍ਹਦੇ ਹੱਥ ਕਰਦੇ, ਇਹ ਦੇਖਦਾ ਰਿਹਾ। ਜਦ ਅਕਬਰ ਬਾਦਸ਼ਾਹ ਵਿਹਲਾ ਹੋਇਆ ਪੁੱਛਿਆ ਦੱਸ ਭਾਈ ਤੈਨੂੰ ਕੀ ਚਾਹੀਦਾ, ਉਹ ਕਹਿਣ ਲੱਗਾ ਆਪਣੀ ਲੋੜ ਮੈਂ ਫੇਰ ਦੱਸਾਂਗਾ, ਪਹਿਲਾਂ ਇਹ ਦੱਸ ਤੂੰ ਹੱਥ ਕਿਹਦੇ ਅੱਗੇ ਕਰ ਰਿਹਾ ਸੀ। ਅਕਬਰ ਬਾਦਸ਼ਾਹ ਕਹਿਣ ਲੱਗਾ ਮੈਂ ਅੱਲਾਹ ਤਾਲਾ ਅੱਗੇ ਕਰ ਰਿਹਾ ਸੀ, ਉਹਦੇ ਕੋਲ ਮੰਗ ਰਿਹਾ ਸੀ। ਕਹਿਣ ਲੱਗਾ ਫੇਰ ਤਾਂ ਤੂੰ ਵੀ ਮੰਗਤਾ, ਮੈਂ ਤੈਨੂੰ ਦਾਨੀ ਸਮਝਦਾ ਸੀ, ਦਾਤਾ ਸਮਝਦਾ ਸੀ, ਜੇ ਅੱਲਾਹ ਤਾਲਾ ਤੈਨੂੰ ਦੇ ਸਕਦਾ ਤੇ ਮੈਨੂੰ ਨਾ ਦੇਗਾ, ਜਿਹੜੇ ਅੱਲਾਹ ਤਾਲਾ ਕੋਲੋਂ ਤੂੰ ਮੰਗਦਾ ਮੈਂ ਵੀ ਉਹਦੇ ਕੋਲੋਂ ਮੰਗ ਲਾਂਗਾ। ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਨ ਜਾਈ, ਸਤਿਗੁਰ ਜੇਵੜ ਦਾਤਾ ਕੋ ਨਹੀਂ ਸਭ ਸੁਣਿਓ ਲੋਕ ਸਭਾਇਆ, ਉਹ ਦਾਤਾ ਗੁਰੂ ਪਰਮੇਸ਼ਰ ਹੈ, ਉਥੋਂ ਸਾਨੂੰ ਬਖਸ਼ਿਸ਼ ਹੋਣੀ ਹੈ। ਵਿਸਰ ਨਾਹੀ ਦਾਤਾਰ ਆਪਣਾ ਨਾਮ ਦਿਓ, ਨਾਮ ਸਤਿਗੁਰੂ ਤੋਂ ਮਿਲਣਾ, ਬਿਨ ਸਤਿਗੁਰ ਨਾਉ ਨਾ ਪਾਈਏ, ਬੁੱਝੋ ਕਰ ਵਿਚਾਰ ਨਾਨਕ ਪੂਰੇ ਭਾਗ ਸਤਿਗੁਰ ਮਿਲੈ ਸੁਖ ਪਾਏ ਜੁਗ ਚਾਰ। 5 ਪਿਆਰੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਸਾਨੂੰ ਅੰਮ੍ਰਿਤ ਦੀ ਦਾਤ ਦੇ ਕੇ ਤੇ ਨਾਮ ਦੀ ਦਾਤ ਦਿੰਦੇ ਨੇ ਸਾਸਰੀ, ਤੇ ਜਿੰਨਾ ਚਿਰ ਅਸੀਂ ਨਾਮ ਦੀ ਦਾਤ ਨਹੀਂ ਨਾ ਲੈਂਦੇ ਭਾਵ ਗੁਰੂ ਵਾਲੇ ਨਹੀਂ ਬਣਦੇ, ਤੇ ਅਸੀਂ ਫਿਰ ਗੁਰੂ ਗ੍ਰੰਥ ਸਾਹਿਬ ਨੂੰ ਮੰਨਾਂਗੇ ਕਿਵੇਂ। ਗੁਰੂ ਮਾਨਿਓ ਗ੍ਰੰਥ ਚੇਤਨਾ ਸਮਾਗਮ ਹੋ ਰਿਹਾ ਜੇ ਗੁਰੂ ਗ੍ਰੰਥ ਸਾਹਿਬ ਦੇ ਆਪਾਂ ਲੜਨ ਲੱਗੀਏ, ਜਿੰਨਾ ਚਿਰ ਅਸੀਂ ਲੜ ਨਹੀਂ ਲੱਗਦੇ ਉਨਾ ਚਿਰ ਅਸੀਂ ਨਗੋਰੇ ਹਾਂ। ਗੁਰਮੰਤਰ ਹੀਂਸ ਜੋ ਪ੍ਰਾਣੀ, ਤਰਗੰਤ ਜਨ ਪ੍ਰਸ਼ਟ ਨੈ ਕੁਕਰ ਹੈ ਸ਼ੁਕਰ ਹੈ ਗਰਦ ਪੈ ਕਾਕ ਹੈ ਸਰਪਨੈ ਤੁਲਖ ਲੈ। ਉਨਾ ਚਿਰ ਅਸੀਂ ਨਗੋਰੇ, ਤੇ ਨਗੋਰਾ ਜਿਹੜਾ ਜੂਨਾ ਚ ਭਟਕਦਾ ਸੋ ਨਗੋਰਾ ਜੋ ਮਰਮਰ ਜੰਮੇ ਨਗੋਰੇ ਆਮਣ ਜਾਮਣੇ। ਇਸ ਕਰਕੇ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗੋ ਪਿਆਰਿਓ, ਇਹ ਪੂਰਨ ਸਤਿਗੁਰੂ ਨੇ। ਡਾਕਟਰ ਸਵਾਮੀ ਰਾਮ ਜੀ 93 ਵਿਚ ਇਸੇ ਦੁਆਰਾ ਸਾਹਿਬ ਆਏ, ਲੱਖਾਂ ਦੇ ਇਕੱਠ ਵਿਚ ਉਨ੍ਹਾਂ ਨੇ ਗੱਲ ਕਹੀ ਸੀ। ਕਹਿੰਦੇ ਮੈਂ ਸਾਰੇ ਸਾਧਨ ਕਰਕੇ ਦੇਖੇ ਤੇ ਸਾਰੇ ਧਰਮਾਂ ਦੀ ਰਿਸਰਚ ਕੀਤੀ ਹੈ, ਪਰ ਅੱਜ ਮੈਂ ਇੱਥੇ ਪਹੁੰਚਿਆ ਕਿ ਜੋ ਕਿਤੋਂ ਨਹੀਂ ਮਿਲਦਾ ਉਹ ਗੁਰੂ ਗ੍ਰੰਥ ਸਾਹਿਬ ਤੋਂ ਮਿਲਦਾ, ਤੇ ਜੋ ਕੁਛ ਗੁਰੂ ਗ੍ਰੰਥ ਸਾਹਿਬ ਤੋਂ ਮਿਲਦਾ ਹੋਰ ਕਿਤੋਂ ਨਹੀਂ ਜੇ ਮਿਲਦਾ। ਸਾਡੇ ਕਿੰਨੇ ਭਾਗ ਚੰਗੇ ਨੇ, ਸਾਨੂੰ ਕਿਤੇ ਭਟਕਣ ਦੀ ਲੋੜ ਨਹੀਂ। ਸਾਡੇ ਕੰਨਾਂ ਵਿਚ ਆਵਾਜ਼ ਪੈਂਦੀ ਹੈ ਆਗਿਆ ਭਈ ਅਕਾਲ ਕੀ ਤਬੈ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਦਸਾਂ ਪਾਤਸ਼ਾਹ ਦੀ ਜੋਤ ਹੈ ਨਾ, ਅੱਜ ਉਹੀ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿਚ ਸਾਡੇ ਬਖਸ਼ਿਸ਼ਾਂ ਕਰ ਰਹੇ ਨੇ ਸਤਸੰਗ। ਜੇ ਤਾਂ ਅਸੀਂ ਗੁਰੂ ਦੇ ਲੜ ਲੱਗ ਜਾਵਾਂਗੇ ਤਾਂ ਜਨਮ ਸਫਲ ਹੈ, ਨਹੀਂ ਤੇ ਪਛਤਾਵਾ ਪੱਲੇ ਰਹਿ ਜਾਏਗਾ। ਇੱਕ ਸਵਾਮੀ ਨਿਤਿਆਨੰਦ ਜੀ ਹੋਏ ਨੇ, ਉਹਨਾਂ ਨੇ ਇੱਕ ਪੁਸਤਕ ਲਿਖਾਈ ਹੈ ਜਿਹਦਾ ਨਾਂ ਹੈ ਗੁਰੂ ਗਿਆਨ। ਕਹਿੰਦੇ 135 ਸਾਲ ਦੀ ਉਮਰ ਲਿਖ ਲਿਖਾਉਣ ਵਾਲੀ ਨਹੀਂ ਸੀ, ਪਰ ਮੈਂ ਦੁਨੀਆਂ ਨੂੰ ਇੱਕ ਸੰਦੇਸ਼ ਦੇਣਾ। ਕਹਿੰਦੇ ਮੇਰੇ ਮਹਾਂਪੁਰਸ਼ ਸਵਾਮੀ ਬ੍ਰਹਮਾਨੰਦ ਮੈਨੂੰ ਪੰਜਾਬ ਦੇਸ਼ ਲੈ ਕੇ ਸਵਾਮੀ ਸਤਿਆਨੰਦ ਜੀ ਨਾਲ ਮੇਲ ਹੋਇਆ, ਉਹਨਾਂ ਗੁਰੂ ਘਰ ਦੀ ਵਡਿਆਈ ਕੀਤੀ, ਉੱਥੋਂ ਅਸੀਂ ਹਰਿਮੰਦਰ ਸਾਹਿਬ ਗਏ। ਹਰਿਮੰਦਰ ਸਾਹਿਬ ਦੇ ਦਰਸ਼ਨ ਇਸ਼ਨਾਨ ਕਰਕੇ ਸਵਾਮੀ ਬ੍ਰਹਮਾਨੰਦ ਜੀ ਦੇ ਅੰਦਰ ਗੁਰੂ ਦਾ ਪਿਆਰ ਰੋਮ ਰੋਮ ਵਿੱਚ ਵਸ ਗਿਆ। ਉੱਥੋਂ ਹਰਿਦੁਆਰ ਗਏ, ਥੋੜਾ ਸਮਾਂ ਬੀਤਿਆ, ਕਹਿੰਦੇ ਮੈਂ ਕੀ ਦੇਖਿਆ, ਸਵਾਮੀ ਬ੍ਰਹਮਾਨੰਦ ਜੀ ਨੇਤਰਾਂ 'ਚ ਜਲ, ਬੜੇ ਉਦਾਸ ਨੇ, ਬੜੇ ਗੰਭੀਰ ਨੇ। ਬੇਨਤੀ ਕੀਤੀ, ਮਹਾਰਾਜ ਤੁਸੀਂ ਇੰਨੇ ਗੰਭੀਰ ਕਿਉਂ ਜੇ? ਜੋ ਉਹਨਾਂ ਨੇ ਗੱਲ ਕਹੀ, ਕਹਿੰਦੇ ਮੈਂ ਸੰਸਾਰ ਨੂੰ ਦੱਸਣੀ ਚਾਹੁੰਦਾ। ਜਦ ਕਿਹਾ ਤੁਸੀਂ ਇੰਨੇ ਗੰਭੀਰ ਕਿਉਂ ਜੇ? ਉਹਨਾਂ ਨੇ ਕੋਈ ਜਵਾਬ ਦਿੱਤਾ, ਆਜੂ ਬਰ ਰੇਤ ਸ਼ਾਨਾ ਕੀ ਤਤ ਵਸਤੂ ਗੁਰੂ ਘਰ ਮਿੱਥੀ। ਦੇਖੋ, ਇੱਕ ਮਹਾਨ ਤਪਸਵੀ ਜਿਹਨੇ ਬੜੇ ਬੜੇ ਸਾਧਨ ਕੀਤੇ, ਜਿਹਨੂੰ ਦੁਨੀਆਂ ਮੰਨਦੀ ਹੈ, ਪਰ ਆਪਣੀ ਜ਼ਿੰਦਗੀ ਦਾ ਰਿਜ਼ਲਟ ਕੀ ਕੱਢ ਰਿਹਾ? ਕਹਿੰਦਾ ਆਜੂ ਬਾ ਰੇਤ ਸ਼ਾਨਾ ਕੀ ਤਤ ਵਸਤੂ ਗੁਰੂ ਘਰ ਮਿੱਥੀ। ਪਿਆਰਿਓ, ਮੈਂ ਜੋ ਕੁਛ ਕੀਤਾ ਰੇਤ ਸ਼ਾਨੀ, ਮੈਨੂੰ ਪ੍ਰਾਪਤੀ ਨਹੀਂ ਜੀ ਹੋਈ। ਉਹ ਬਖਸ਼ਿਸ਼ ਕਿੱਥੇ ਹੈ? ਤਤ ਗਿਆਨ ਦੀ ਬਖਸ਼ਿਸ਼ ਇੱਥੇ ਹੋਣੀ ਹੈ। ਆਜੂ ਬਾ ਰੇਤ ਸ਼ਾਨਾ ਕੀ ਤਤ ਵਸਤੂ ਗੁਰੂ ਘਰ ਮੇ ਥੀ। ਅਬ ਏਕ ਜਨਮ ਹਮਨੇ ਗੁਰੂ ਘਰ ਮੇ ਲੈਣਾ ਹੋਗਾ, ਤਬ ਹਮਾਰੀ ਕਲਿਆਣ ਹੋਗੀ। ਇਹ ਕਹਿ ਕੇ ਉਹਦੇ ਪ੍ਰਾਣ ਛੱਡ ਦਿੱਤੇ। ਉਸ ਮਹਾਨ ਤਪਸਵੀ ਦੀ ਅਰਦਾਸ ਕੇ ਮੇਰਾ ਜਨਮ ਗੁਰੂ ਘਰ ਵਿੱਚ ਹੋਵੇ, ਤੇ ਗੁਰੂ ਘਰ ਵਿੱਚ ਜਨਮ ਹੁੰਦਾ ਪੀ ਉਹ ਪੌਲ ਖੰਡ ਤਾਰ ਹੋਏ ਜਨਮ ਸਹਿਲ। ਇਸ ਕਰਕੇ ਆਪਾਂ ਵੀ ਅਰਦਾਸ ਕਰੀਏ, ਵਿਸਰ ਨਾਹੀ ਦਾ ਤਾਰ ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ ਨਾਨਕ ਚਾਉ ਇਹੋ। ਵਿਸਰ ਨਾਹੀ ਦਾ ਤਾਰ, ਵਿਸਰ ਨਾਹੀ ਦਾ ਤਾਰ, ਭੁੱਲਾਂ ਦੀ ਖੇਮਾ ਕਰਨੀ। ਕੱਲ ਨੂੰ ਆਪ ਜੀ ਤੇ ਹੋਰ ਸੰਗਤਾਂ ਨੂੰ ਨਾਲ ਲੈ ਕੇ ਸਮੇਂ ਸਿਰ ਪਹੁੰਚਣਾ। ਦੋ ਦਿਨ ਦੇ ਸਥਾਨ ਤੇ ਸਮਾਗਮ ਹੋਰ ਨੇ। ਕੱਲ ਨੂੰ ਦਾਸ ਸੇਵਾ ਕੀਰਤਨ ਦੀ ਕਰੇਗਾ, ਪਰਸੋਂ ਨੂੰ ਹੋਰ ਗੁਰਮੁਖ ਜਨਾਂ ਦਾ ਪ੍ਰੋਗਰਾਮ ਹੈ। ਪ੍ਰਬੰਧਕ ਜਨ ਅਰਦਾਸ ਤੋਂ ਬਾਅਦ ਆਪ ਜੀ ਨੂੰ ਦੱਸ ਦੇਣਗੇ। ਬੜਾ ਸੋਹਣਾ ਉੱਦਮ ਕੀਤਾ, ਸ਼ਲਾਘਾਯੋਗ ਉੱਦਮ ਕੀਤਾ ਪ੍ਰਬੰਧਕ ਜਨਾਂ ਨੇ। ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰਨ ਤਾਂ ਕਿ ਐਸੇ ਉੱਦਮ ਕਰਕੇ ਆਪਾਂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨਾਲ ਜੁੜ ਕੇ ਸਤਿਗੁਰੂ ਦੀਆਂ ਬਖਸ਼ਾਂ ਪ੍ਰਾਪਤ ਕਰ ਸਕੀਏ। ਅੰਮ੍ਰਿਤ ਸੰਚਾਰ ਦੇ ਬਾਰੇ ਬੇਨਤੀ ਹੈ, ਜਿਨ੍ਹਾਂ ਪ੍ਰੇਮੀ ਨੇ ਅੰਮ੍ਰਿਤ ਛਕਣਾ ਪ੍ਰਬੰਧਕਾਂ ਪਾਸ ਆਪਣੇ ਨਾਂ ਲਿਖਾਓ। ਦਾਸ ਨੂੰ ਪਹਿਲਾਂ ਇਸ ਦੇ ਬਾਰੇ ਪਤਾ ਨਹੀਂ ਸੀ, ਕੱਲ ਨੂੰ ਇਸ ਦੇ ਬਾਰੇ ਦੱਸਿਆ ਜਾਏਗਾ। ਆਪ ਜੀ ਪ੍ਰਬੰਧਕਾਂ ਪਾਸ ਆਪਣੇ ਨਾਂ ਲਿਖਾਉਣ ਦੀ ਖੇਚਲ ਕਰੋ। ਦਾਸ ਕੋਲੋਂ ਗੁਰਬਾਣੀ ਪੜ੍ਹਦਿਆਂ, ਗੁਰਮਤਿ ਵਿਚਾਰਾ ਕਰਦਿਆਂ ਬੇਅੰਤ ਭੁੱਲਾਂ ਹੋ ਗਈਆਂ ਹੋਣਗੀਆਂ। ਅਣਜਾਣ ਬੱਚਾ ਸਮਝ ਕੇ ਖਿਮਾ ਕਰਨਾ, ਹੋਈਆਂ ਭੁੱਲਾਂ ਦੀ ਖਿਮਾ ਪਿਆਰ ਨਾਲ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਸਾਰੇ ਹੁਣ ਅਨੰਦ ਸਾਹਿਬ ਵਿੱਚ, ਫਿਰ ਗੁਰਸਤੋਤਰ ਅਰਦਾਸ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਹੁਕਮਨਾਮੇ ਸਰਵਣ ਕਰਨ ਤੋਂ ਬਾਅਦ
ਕੜਾ ਪ੍ਰਸ਼ਾਦ ਦੀਆਂ ਦੇਗਾਂ ਪਿਆਰ ਨਾਲ ਲੈਣੀਆਂ ਨੇ। ਸਤਿਗੁਰ ਸੱਚੇ ਪਾਤਸ਼ਾਹ ਆਪਣੇ ਸਥਾਨ ਤੇ ਜਾਣਗੇ, ਉਸ ਤੋਂ ਬਾਅਦ ਸਾਰੀਆਂ ਸੰਗਤਾਂ ਨੇ ਗੁਰੂ ਕੇ ਲੰਗਰ ਛਕ ਕੇ
ਰਾਮਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸ਼ਬਦੋਂ ਤੰਗਾਵੋ ਧੰਨ ਹੈ ਧੰਨ ਹੈ ਧੰਨ ਹੈ ਗੁਰ ਅਰਜਨ ਦੇਵ ਸਾਹਿਬ ਧੰਨ ਹੈ
ਖਾਲਸਾ ਵਾਹਿਗੁਰੂ ਜੀ ਕੀ ਫਤਿਹ।